ताही कुलते प्रगट हो ताही कुल को नाम पुन द्वादश गुरिंड को मेरी है प्रणाम। बहुत ही बड़े भागां वाली सतिकार योग सत्संगी जनो, बड़े ही बड़े भाग ने अपने जो असी अजिहे कठिन समय दे विच इकत्तर होके साध संगत दे रूप विच बैठे हाँ, सतगुरु जी दे उपदेश जो गुरु इतिहास है उसनु श्रवण करदे हाँ, इतिहाद नाम सिमरन करदे हाँ, सतगुरु जी नू धन कहिए, उस तो उपरंत जो सतगुरु जी दे एक कोतक ने जो नौवें पातशाह जी दा इतिहास है वो आप जी दे चरणा च अर्ज कीती जाएगी। सब एक बार गज के कहो धन श्री सतगुरु नानक देव जी सच्चे पातशाह, धन श्री सतगुरु जगजीत सिंह जी सच्चे पातशाह। मौके दे गुरु दा नाम लवो और सारिया दे मुख विचो आवाज आनी चाहिदी है, गुरु नू धन कहना है भी एक बंदगी है। सब गज के कहो धन श्री सतगुरु उदय सिंह जी सच्चे पातशाह। हुण तक आप जी श्रवण कर रहे सी नौवें पातशाह साध संगत नू उपदेश देंदे होए, हुण तक सतगुरु जी ने उपदेश दिता सी कि हे सिखो तुसी हर एक सिख दी सेवा करो बड़े प्यार सतिकार सदका। उस तो इलावा सतगुरु जी ने कहा कि सेवा करन दे नाल तुहानू बहुत सुख पर मिलेगा, और ए भी बचन होए कि जगत दे जिहड़े सुख ने कुछ पल दे सुख ने उहदे तो प्रतीत हुंदा है कि बड़ी शांति मिल गई, बड़ा आनंद मिल गया है। सिर्फ प्रतीत हुंदा है, वह सुख सुख नहीं हुंदे, वो स्थाई नहीं हुंदे, वो टिकाऊ नहीं हुंदे, उन्हां ने नाश हो जाना है। गुरु जी कहंदे ने हे सिखो ये जगत भी नाश हो जाने वाला है, इहदे विच जिहड़े सुख विखदे ने ये भी नाश हो जाणगे, पर इंसान जे इन्हां सुखां दे नाल जुड़ के बुरे कर्म करदा है ते उस वक्त ਇਹ ਸਰੀਰ ਨੇ ਵੀ ਇੱਕ ਦਿਨ ਨਾਸ ਹੋ ਜਾਣਾ, ਪਰ ਜਿਹੜੀ ਜੀਵ ਆਤਮਾ ਹੈ ਉਹਨੂੰ ਲੇਖਾ ਦੇਣਾ ਪਏਗਾ, ਉਹਨੂੰ ਬਹੁਤ ਲੰਬੇ ਕਾਲ ਲੰਬੇ ਸਮੇਂ ਤੱਕ ਦੁੱਖ ਭੋਗਣੇ ਪੈਣਗੇ। ਇਸ ਕਰਕੇ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਨੇ ਕਿ ਗੁਰੂ ਕੇ ਸਿੱਖੋ, ਗੁਰੂ ਦੇ ਚਰਨਾਂ ਵਿੱਚ ਧਿਆਨ ਲਗਾਓ, ਨਾਮ ਜਪੋ, ਸੇਵਾ ਕਰੋ, ਸ਼ੁਭ ਕਰਮ ਕਰੋ। ਇਸ ਤੋਂ ਅੱਗੇ ਸਤਿਗੁਰੂ ਜੀ ਕਿਸ ਤਰ੍ਹਾਂ उपदेश देंदे ने वो आप जी दे चरणा विच अर्ज करते हैं। सतगुर संतन की नित सेवा कर मन अमल जनाए सो पेवा, दुख जब आन के अपदा परे प्रभ पाणो लख सिर पर तरे, जान कर्म फल तरक ना ठन नैयुशर पर दोष बखने, भोगह संकट को हर खाए लखे कुकर मन फल बिन साई। सतगुरु जी दा ये पवित्र उपदेश के जदों सिख सतगुर संतन की नित सेवा, गुरु का सिख जिहड़ा है जदों संतां दी गुरु दी सेवा करेगा, एदा मन जो है मैल तो रहत हो जाएगा, मन नू जिहड़ी मैल लगी है उतर जाएगी। साहिब गुरबाणी च फरमाउंदे ने ਕਿ ਜਿਸ ਤਰ੍ਹਾਂ ਇੱਕ ਕੱਪੜਾ ਮੈਲਾ ਹੋ ਜਾਂਦਾ ਸਾਨੂੰ ਦਿਖਦਾ ਭਾਈ ਇਹਦੇ ਉੱਤੇ ਕਾਲਖ ਲੱਗੀ ਏ, ਇਹਦੇ ਉੱਤੇ ਕੋਈ ਹੋਰ ਪੀਲਾ ਰੰਗ ਲੱਗ ਗਿਆ, ਲਾਲ ਰੰਗ ਲੱਗ ਗਿਆ, ਕੁਛ ਨਾ ਕੁਛ ਤਾਂ ਲੱਗ ਗਿਆ, ਪਰ ਮਨ ਉੱਤੇ ਕੀ ਲੱਗਿਆ ਜਿਹਦੇ ਵਾਸਤੇ ਕਿਹਾ ਕਿ ਮਨ ਮੈਲਾ ਹੈ। ਇਹ ਮਨ ਮੈਲਾ ਦੂਜੇ ਪਾਏ, ਇਹ ਵੀ ਦੱਸਿਆ ਗਿਆ ਕਿ ਜਦੋਂ ਇੱਕ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਪੈ ਜਾਂਦਾ, ਭਾਵ ਸਤਿਗੁਰੂ ਤੋਂ ਨਿਗਾਹ ਹਟ ਕੇ ਜਦੋਂ ਦੂਸਰੇ ਵੱਲ ਚਲੀ ਜਾਂਦੀ ਹੈ, ਇਹਨੂੰ ਵੀ ਇੱਕ ਮੈਲ ਦੱਸਿਆ ਗਿਆ, ਇਹਨੂੰ ਪਵਿੱਤਰਤਾ ਨਹੀਂ ਕਿਹਾ ਗਿਆ। ਸੋ ਜਿਹੜਾ ਦੂਸਰੇ ਪਾਸੇ ਧਿਆਨ ਜਾਣਾ ਉਹ ਚੰਗੀ ਗੱਲ ਨਹੀਂ, ਤੇ ਸਤਿਗੁਰੂ ਕਹਿੰਦੇ ਨੇ ਇਹ ਮਨ ਮੈਲਾ ਦੂਜੇ ਪਾਏ। ਜਿਹੜਾ ਦੂਸਰੇ ਭਾਅ ਦੂਸਰਾ ਪਿਆਰ ਹੈ, ਸਤਿਗੁਰੂ ਨੂੰ ਛੱਡ ਕੇ ਕਿਸੇ ਦੀ ਪੂਜਾ ਕਰਨੀ, ਕਿਸੇ ਦਾ ਧਿਆਨ ਅੰਦਰ ਲਿਆਉਣਾ, ਇਹ ਬੜਾ ਵੱਡਾ, ਇਹ ਵੀ ਇੱਕ ਮੈਲ ਗਿਣੀ ਗਈ ਹੈ। ਤੇ ਫਿਰ ਇੱਕ ਜਗ੍ਹਾ ਹੋਰ ਸਾਹਿਬ ਕਹਿੰਦੇ ਨੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆਹ। ਸਿਆਹ ਤੋਂ ਭਾਵ ਬਿਲਕੁਲ ਕਾਲਾ ਸ਼ਾਹ ਜਿਹਨੂੰ ਕਹਿੰਦੇ ਆ, ਵਿੱਚ ਰਤਾ ਮਾਤਰ ਵੀ ਕੋਈ ਦਿਖੇ ਹੀ ਨਾ ਕਿ ਸ਼ਾਇਦ ਕਿਤੋਂ ਸਾਫ਼ ਹੋ ਜਾਏ ਜਾਂ ਸਾਫ਼ ਨਜ਼ਰ ਆਉਂਦਾ ਹੋਵੇ। ਇੰਨਾ ਜ਼ਿਆਦਾ ਮਨ ਕਾਲਾ ਹੋਇਆ ਪਿਆ, ਕਿਵੇਂ ਜਨਮ ਜਨਮਾਂਤਰਾਂ ਦੀ ਮਲ ਲੱਗੀ ਹੈ, ਸਿਰਫ ਇੱਕ ਦੀ ਨਹੀਂ। ਤੇ ਜੇ ਆਪਾਂ ਇਹ ਗੱਲ ਕਰ ਲਈਏ ਕਿ ਮਨ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਕਾਲਾ ਹੈ, ਇਹ ਸਫੇਦ ਹੋ ਜਾਏਗਾ, ਮੈਲ ਉਤਰ ਜਾਏਗੀ, ਫਿਰ ਸਾਡੇ ਕੋਲ ਕੀ ਸਬੂਤ ਹੈ ਕਿ ਕਾਲਾ ਹੈ, ਮਨ ਕਾਲਾ ਕਿਵੇਂ ਹੋਇਆ, ਫਿਰ ਜਨਮਾਂ ਜਨਮਾਂਤਰਾਂ ਦੀ ਮੈਲ ਕਿਵੇਂ ਲੱਗ ਗਈ, ਕਿੱਥੇ ਲਿਖਿਆ ਮੈਲ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਹੈ। ਉਹਦਾ ਜਵਾਬ ਵੀ ਸਤਿਗੁਰੂ ਗੁਰਬਾਣੀ ਵਿੱਚ ਦਿੰਦੇ ਨੇ, ਕਹਿੰਦੇ ਨੇ ਕਿ ਇਹ ਜੀਵ ਜਿਹੜਾ ਬੜੇ ਲੰਬੇ ਸਫ਼ਰ ਤੋਂ ਚੱਲਦਾ ਚੱਲਦਾ ਜਦੋਂ ਆ ਰਿਹਾ ਹੈ, ਹੁਣ ਮਨ ਦੇ ਪਿੱਛੇ ਲੱਗਿਆ ਹੈ, ਜਿਹਦੇ ਕਰਕੇ ਜਨਮ ਕਈ ਧਾਰਨੇ ਪੈਂਦੇ ਨੇ। ਜੇ ਇਹ ਮਨ ਦੇ ਪਿੱਛੇ ਲੱਗ ਕੇ ਇੱਕ ਜਨਮ ਮਿਲਿਆ, ਮੰਨ ਲਓ ਜੇ ਪਰਬਤ ਬਣ ਗਿਆ, ਹੁਣ ਪਹਾੜ ਦਾ ਜਿਹੜਾ ਅਸਤਿਤਵ ਹੈ ਉਹ ਹੈ ਬਿਲਕੁਲ ਕਠੋਰ, ਪਹਾੜ ਵੱਲ ਧਿਆਨ ਦਿਓ ਇੱਕਦਮ ਕਠੋਰ ਹੈ, ਪਹਾੜ ਕਿਤੇ ਨਰਮ ਨਹੀਂ ਵਿਖੇਗਾ ਤੁਹਾਨੂੰ। ਇਨਸਾਨ ਇੱਕ ਉਹ ਪਹਾੜ ਦੀ ਜੋਨ ਚੋਂ ਨਿਕਲ ਕੇ ਤੇ ਆ ਗਿਆ, ਬੰਦਾ ਬਣ ਗਿਆ, ਪਰ ਹਿਰਦਾ ਪੱਥਰ ਵਰਗਾ ਰਹਿ ਗਿਆ, ਕਠੋਰ, ਉਹ ਵੀ ਇੱਕ ਮੈਲ ਨਾਲ ਲੈ ਕੇ ਆ ਗਿਆ। ਕਈ ਜਨਮ ਸਾਖ ਕਰ ਉਪਾਇਆ, ਸਾਹਿਬ ਕਹਿੰਦੇ ਨੇ ਕਿਸੇ ਜਨਮ ਦੇ ਵਿੱਚ ਤੂੰ ਕੰਡਿਆਲੀ ਝਾੜੀ ਵੀ ਬਣਿਆ, ਕਿਸੇ ਜਨਮ ਚ ਘਾਹ ਬੂਟ ਵੀ ਬਣਿਆ, ਤੁਸੀਂ ਕਿਸੇ ਨੂੰ ਵੇਖਦੇ ਹੋ, ਵੇਖਣ ਨੂੰ ਬੜਾ ਵਧੀਆ ਲੱਗੇਗਾ, ਹੋ ਸਕਦਾ ਮਾਲਾ ਗੱਲ ਚ ਪਾਈ ਹੋਵੇ, ਸੋਹਣੀ ਦਸਤਾਰ, ਬੜੇ ਵਧੀਆ ਉਹਨੇ ਬਸਤਰ ਪਾਏ ਹੋਣ, ਵੇਖਣ ਨੂੰ ਬਹੁਤ ਸੋਹਣਾ ਸੰਤ ਸਰੂਪ ਨਜ਼ਰ ਆਵੇ, ਪਰ ਉਸ ਵਕਤ ਹੈਰਾਨੀ ਰਹਿ ਜਾਂਦੀ ਜਦੋਂ ਉਹ ਮੁੱਖੋਂ ਕੋਈ ਬਚਨ ਕੱਢੇਗਾ, ਅਜਿਹਾ ਕੰਡਿਆਲਾ ਉਹਦਾ ਬਚਨ ਸਾਹਮਣੇ ਵਾਲੇ ਦੇ ਮਨ ਨੂੰ ਬਿਲਕੁਲ ਵਿੰਨ ਕੇ ਰੱਖ ਦੇਵੇਗਾ। ਕਿੰਨੀ ਅਜੀਬ ਗੱਲ ਹੈ। ਸਤਿਗੁਰੂ ਕਹਿੰਦੇ ਨੇ ਉਹ ਜਨਮ ਤੇ ਛੁੱਟ ਗਿਆ, ਪਰ ਇੱਥੇ ਆ ਕੇ ਸੁਭਾਅ ਵਾਲਾ ਆ ਗਿਆ, ਉਹ ਮੈਲ ਆ ਗਈ ਨਾਲ। ਸਾਹਿਬ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੋ ਰੰਗਾ, ਇਹ ਸਾਰੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਇਹਦਾ ਸਾਰਾ ਨਿਚੋੜ ਦੱਸਿਆ, ਇਹ ਮੈਲਾਂ ਲੱਗੀਆਂ ਹੋਈਆਂ ਇਸ ਜੀਵ ਨੂੰ, ਤਾਂ ਹੀ ਤੇ ਗੁਰੂ ਸਾਹਿਬ ਕਹਿੰਦੇ ਨੇ ਬੜੀ ਪੁਰਾਣੀ ਮੈਲ ਲੱਗੀ ਇਹਦੇ ਮਨ ਨੂੰ। ਜੇ ਪਿਛਲੇ ਜਨਮ ਚ ਕਹਿੰਦੇ ਨੇ ਕਈ ਜਨਮ ਪੰਖੀ ਸਰਪ ਹੋਇਓ, ਪੰਛੀ ਬਣਿਆ, ਹੁਣ ਪੰਛੀ ਦਾ ਕੀ ਹੈ, ਚੰਚਲ ਹੈ, ਕਦੀ ਇੱਥੋਂ ਉਡਾਰੀ ਮਾਰੇਗਾ, ਦੂਰ ਚਲਾ ਜਾਏਗਾ, ਉੱਥੋਂ ਕਿਤੇ ਹੋਰ, ਤੇ ਬਸ ਕੀ ਹੈ, ਇਹ ਇਨਸਾਨ ਵੀ ਕਈ ਅਜਿਹੇ ਵਿਖਣਗੇ ਜਿਹੜੇ ਇੱਕ ਜਗ੍ਹਾ ਟਿਕਦੇ ਹੀ ਨਹੀਂ। ਮਾਫ ਕਰਨਾ ਗੁਰੂ ਸਵਾਰਿਓ, ਇਹ ਕਿਸੇ ਉੱਤੇ ਕਿੰਤੂ ਪਰੰਤੂ ਨਹੀਂ ਮੈਂ ਕਰਦਾ, ਜੋ ਸਾਹਿਬ ਨੇ ਗੁਰਬਾਣੀ ਚ ਲਿਖਿਆ ਮੈਂ ਅਰਜ਼ ਉਹ ਕਰਦਾ ਕਿ ਅਜਿਹੇ ਲੋਕ ਨੇ ਸਤਿਗੁਰੂ ਤੋਂ ਉਪਦੇਸ਼ ਲੈ ਲਿਆ, ਭਜਨ ਪੁੱਛ ਲਿਆ, ਗੁਰੂ ਦੇ ਚਰਨਾਂ ਚ ਰਹਿੰਦਾ, ਪਰ ਫਿਰ ਮਨ ਉਡਾਰੀ ਮਾਰਦਾ, ਪਤਾ ਨਹੀਂ ਕਦੋਂ ਸਤਿਗੁਰੂ ਤੇ ਸ਼ਰਧਾ ਬਣ ਜੇ, ਕਦੋਂ ਫਿਰ ਉੱਡ ਕੇ ਹੋਰ ਪਾਸੇ ਚਲਾ ਜੇ, ਕਿਉਂਕਿ ਉਹ ਮੈਲ ਨਾਲ ਆ ਗਈ। ਫਿਰ ਸਾਹਿਬ ਕਹਿੰਦੇ ਨੇ ਸਰਪ ਬਣੇ ਆ, ਸੱਪ ਵੀ ਬਣੇ, ਪਰ ਸੁਭਾਅ ਨਹੀਂ ਗਿਆ, ਉਹੀ ਡੰਗ ਮਾਰਨ ਵਾਲੀ ਆਦਤ ਨਹੀਂ ਗਈ, ਕਿਤੇ ਨਾ ਕਿਤੇ ਆ ਕੇ ਜੇ ਕਿਸੇ ਦਾ ਬਣਦਾ ਪਿਆ ਕੰਮ ਉੱਥੇ ਆ ਕੇ ਨੇ ਬੁਰਾ ਕਰ ਹੀ ਦੇਣਾ। ਇਹ ਸਾਰੀਆਂ ਮੈਲਾਂ ਲੱਗੀਆਂ ਨੇ, ਸੋ ਸਤਿਗੁਰੂ ਬਖਸ਼ਿਸ਼ ਕਰਨ, ਇੱਥੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਇਲਾਜ ਦੱਸਿਆ ਉਸ ਮੈਲ ਦਾ। ਹੋ ਸਕਦਾ ਕੱਪੜੇ ਨੂੰ ਮੈਲ ਲੱਗੀ ਹੋਵੇ ਉਹ ਕਿਸੇ ਦਾ ਨੁਕਸਾਨ ਨਾ ਕਰੇ। ਕੋਈ ਨੁਕਸਾਨ ਨਹੀਂ, ਕੱਪੜਾ ਜਿਹੜੇ ਇੱਕ ਸਾਈਡ ਵਿੱਚ ਰੱਖ ਦਿਓ, ਧੋਵਾਂਗੇ ਵਰਤ ਲਵਾਂਗੇ, ਨਹੀਂ ਤੇ ਕੋਈ ਗੱਲ ਨਹੀਂ। ਪਰ ਜਿਹੜੀ ਮਨ ਨੂੰ ਮੈਲ ਲੱਗੀ ਇੰਨੀ ਖਤਰਨਾਕ ਹੈ, ਪਤਾ ਨਹੀਂ ਕਿੱਥੇ ਆ ਕੇ ਨੁਕਸਾਨ ਕਰ ਦੇਵੇ, ਪਤਾ ਨਹੀਂ। ਜੇ ਉਹ ਮੈਲ ਲੱਗੀ ਇਨਸਾਨ ਦਾ ਸੁਭਾਅ ਕੰਡਿਆਲਾ ਹੈ, ਕੰਡਿਆਂ ਵਰਗਾ, ਬੋਲੀ ਬੜੀ ਭੈੜੀ ਹੈ, ਪਤਾ ਨਹੀਂ ਕਿੱਥੇ ਆ ਕੇ ਨੁਕਸਾਨ ਕਰਵਾ ਦੇਵੇ। ਜੇ ਮਨ ਕਠੋਰ ਹੈ, ਪਤਾ ਨਹੀਂ ਕਿੱਥੇ ਆ ਕੇ ਨੁਕਸਾਨ ਹੋਵੇ, ਗੁਰੂ ਦਾ ਉਪਦੇਸ਼ ਹਿਰਦੇ 'ਚ ਨਾ ਵਸੇ। ਸੋ ਸਿੱਧ ਹੁੰਦਾ ਕਿ ਇਹ ਮੈਲ ਬਹੁਤ ਜ਼ਿਆਦਾ ਖਤਰਨਾਕ ਹੈ, ਗੁਰੂ ਕਿਰਪਾ ਕਰੇ ਬਚਾ ਲਵੇ ਇਹਦੇ ਤੋਂ। ਇਸੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਕੇ ਕਹਿੰਦੇ ਨੇ, ਹੇ ਗੁਰੂ ਕੇ ਸਿੱਖੋ, ਇਹ ਜੋ ਮਨ ਹੈ ਬੜਾ ਜਨਮਾਂ ਜਨਮਾਂਤਰਾਂ ਦਾ ਮੈਲ ਹੈ, ਪਰ ਜਦੋਂ ਤੁਸੀਂ ਗੁਰੂ ਦੇ ਸਿੱਖਾਂ ਦੀ, ਸਤਿਗੁਰੂ ਦੀ ਸੇਵਾ ਕਰੋਗੇ ਪ੍ਰੇਮ ਦੇ ਨਾਲ, ਤੇ ਉਸ ਵਕਤ ਕੀ ਹੋਏਗਾ, ਹੈਰਾਨੀ ਹੋਏਗੀ, ਇੱਕ ਅਜਿਹੀ ਉਸ ਵਕਤ ਮੰਜ਼ਿਲ ਤੇ ਪਹੁੰਚ ਜਾਓਗੇ ਜਿੱਥੇ ਅੱਜ ਬਿਲਕੁਲ ਹਰ ਪਾਸੇ ਘੁੱਪ ਹਨੇਰਾ ਵਿਖਦਾ ਪਿਆ ਮਨ ਦੇ ਕਰਕੇ। ਸਾਨੂੰ ਬਖਸ਼ਿਸ਼ ਕਰੇ ਸਤਿਗੁਰੂ, ਗੁਰੂ ਵੀ ਮਾਫ ਕਰਨਾ, ਗੁਰੂ ਤੇ ਵੀ ਕਿੰਤੂ ਪਰੰਤੂ ਆ ਜਾਂਦਾ, ਕਿਉਂ ਆਉਂਦਾ, ਇਹ ਨਹੀਂ ਕਿ ਗੁਰੂ ਅਧੂਰਾ, ਅਸਲ ਚ ਰੋਲਾ ਇਹ ਹੈ ਮਨ ਕਾਲਾ ਹੈ। ਉਸ ਵਕਤ ਹੈਰਾਨੀ ਹੋਏਗੀ ਕਿ ਜਦੋਂ ਪਹਿਲੀ ਵਾਰ ਫਿਰ ਸਤਿਗੁਰੂ ਨੂੰ ਵੇਖਣਾ, ਬੜਾ ਵਧੀਆ ਦਰਸ਼ਨ ਹੋਏਗਾ, ਕਿਸੇ ਸੰਤ ਨੂੰ ਵੇਖਾਂਗੇ ਉਦੋਂ ਅਜਿਹਾ ਮਨ ਮੋਹਕ ਨਜ਼ਾਰਾ ਬਣ ਜਾਏਗਾ। ਕਿਉਂ? ਕਿਉਂਕਿ ਇੱਥੋਂ ਕਾਲਖ ਨਿਕਲ ਜਾਏਗੀ। ਤੇ ਸਤਿਗੁਰੂ ਕਹਿੰਦੇ ਨੇ ਅਜਿਹੀ ਕਿਰਪਾ ਹੋਏਗੀ, ਮਨ ਜਿਹੜਾ ਮੈਲ ਤੋਂ ਰਹਿਤ ਹੋ ਜਾਏਗਾ, ਜਨਾ ਏ ਸੋ ਭੇਵਾ, ਬੜੇ ਵੱਡੇ ਵੱਡੇ ਭੇਤ ਤੈਨੂੰ ਪਤਾ ਲੱਗ ਜਾਣਗੇ। ਅਜਿਹੇ ਭੇਤ ਦੁਰਗਮ ਸਥਾਨ ਗਮਿਅਨ, ਸਤਿਗੁਰੂ ਪਾਤਸ਼ਾਹ ਸੰਸਕ੍ਰਿਤੀ ਸਲੋਕਾਂ ਵਿੱਚ ਕਹਿੰਦੇ ਨੇ ਕਿ ਜਦੋਂ ਇਨਸਾਨ ਗੁਰੂ ਦੇ ਵੱਲ ਧਿਆਨ ਦੇ ਦੇਵੇ, ਜਦੋਂ ਨਾਮ ਸਿਮਰਨ ਕਰੇਗਾ, ਜਦੋਂ ਗੁਰਮੁਖ ਹੋ ਜਾਏਗਾ, ਮਨ ਰੂਪੀ ਸ਼ੀਸ਼ਾ ਦਾ ਸਾਫ਼ ਹੋ ਜਾਏਗਾ, ਦੁਰਗਮ ਭਾਵ ਜਿਹੜੇ ਔਖੇ ਸਥਾਨ ਨੇ ਜਿੱਥੇ ਪਹੁੰਚਣਾ ਮੁਸ਼ਕਲ ਹੈ, ਉੱਥੇ ਵੀ ਇਹ ਜਾ ਸਕਦਾ ਹੈ ਬੜੇ ਸੌਖੇ ਤਰੀਕੇ ਨਾਲ। ਸੋ ਬਹੁਤ ਲੰਬਾ ਵਿਸ਼ਾ, ਸੋ ਮੈਂ ਅਰਜ਼ ਇਹ ਕਰਾਂ ਕਿ ਗਰੀਬ ਨਵਾਜ਼ ਜੀ ਬਖਸ਼ਿਸ਼ ਕਰਕੇ ਹੁਕਮ ਕਰਦੇ ਨੇ ਕਿ ਜਦੋਂ ਗੁਰੂ ਕੇ ਸਿੱਖ ਸੇਵਾ ਕਰੋਗੇ, ਮਨ ਨਿਰਮਲ ਹੋ ਜਾਏਗਾ, ਉਸ ਵਕਤ ਬਹੁਤ ਸਾਰੇ ਅਜਿਹੇ ਭੇਤ ਜਿਹੜੇ ਛੁਪੇ ਪਏ ਨੇ ਉਹ ਤੈਨੂੰ ਸੁਖਾਲੇ ਹੀ ਪਤਾ ਲੱਗ ਜਾਣਗੇ। ਦੁੱਖ ਜਬ ਆਨ ਕਿ ਅਪਦਾ ਪਰੈ, ਪ੍ਰਭ ਭਾਣੋ ਲਖ ਸਿਰ ਪਰ ਧਰੈ। ਉਸ ਵਕਤ ਸਿੱਖ ਦੀ ਅਵਸਥਾ ਦੱਸਦੇ ਨੇ, ਅਜਿਹੀ ਅਵਸਥਾ ਤੇ ਗੁਰੂ ਦਾ ਉਹ ਸਿੱਖ ਪਹੁੰਚ ਜਾਏਗਾ ਜਦੋਂ ਬੇਸ਼ੱਕ ਕੋਈ ਦੁੱਖ ਆ ਕੇ ਸਿਰ ਤੇ ਢਹਿ ਪਵੇ, ਕੋਈ ਅਪਦਾ ਆ ਜਾਵੇ, ਪਰ ਸਿੱਖ ਐਸਾ ਬਣ ਚੁੱਕਿਆ ਹੋਏਗਾ, ਉਹਨੂੰ ਹਰ ਪਾਸੇ ਨਜ਼ਰ ਆਉਣਾ ਪ੍ਰਭ ਭਾਣੋ ਲਖ ਸਿਰ ਪਰ ਧਰੈ, ਉਹਨੂੰ ਇਹ ਲੱਗਣਾ ਤੇ ਮੇਰੇ ਸਤਿਗੁਰੂ ਦਾ ਭਾਣ ਹੈ, ਉਹਦਾ ਹੁਕਮ ਹੈ। ਕਿੰਨੀ ਹੈਰਾਨੀ ਹੈ! ਹੋ ਸਕਦਾ ਕਿ ਅੱਜ ਦੇ ਸਮੇਂ ਵਿੱਚ ਇਹਨੂੰ ਅੰਧ ਵਿਸ਼ਵਾਸ ਕਿਹਾ ਜਾਵੇ, ਤੇ ਕੋਈ ਵੱਡੀ ਗੱਲ ਵੀ ਨਹੀਂ ਕਿਹਾ ਜਾ ਰਿਹਾ, ਕਿਉਂਕਿ ਜਿਹੜਾ ਸਤਿਗੁਰੂ ਜੀ ਦੇ ਨਾਲ ਪਿਆਰ ਕਰਨਾ ਹੈ, ਗੁਰੂ ਦੇ ਉੱਤੇ ਸ਼ਰਧਾ ਕਰਨੀ ਹੈ, ਉਹ ਹੈ ਵੀ ਤੇ ਕੁਛ ਅਜਿਹੀ। ਲੋਕ ਇਹਨੂੰ ਬੜਾ ਅਜੀਬ ਜਿਹੇ ਵਿਚਿੱਤਰ ਤਰੀਕੇ ਨਾਲ ਵੇਖਣਗੇ, ਪਰ ਇੱਥੇ ਸਿੱਖ ਦੇ ਮਨ ਦਾ ਭਾਵ ਜੇ ਅਸੀਂ ਵੇਖੀਏ, ਸਤਿਗੁਰੂ ਜੀ ਕਹਿੰਦੇ ਨੇ ਬੇਸ਼ੱਕ ਉਹ ਦੁਖੀ ਹੈ, ਬੇਸ਼ੱਕ ਉਹਦੇ ਉੱਤੇ ਆ ਕੇ ਦੁੱਖਾਂ ਦੇ ਪਹਾੜ ਟੁੱਟ ਪਏ ਨੇ, ਉਹਨੇ ਫਿਰ ਵੀ ਕੀ ਕਹਿਣਾ, ਉਹਦੀ ਸ਼ਬਦਾਵਲੀ ਕੀ ਹੋਏਗੀ। ਸਿਰਫ ਕੱਲੀ ਸ਼ਬਦਾਵਲੀ, ਜ਼ੁਬਾਨ ਦੀ ਨਹੀਂ ਗੱਲ, ਉਹਦੇ ਅੰਦਰੋਂ ਗੱਲ ਆਏਗੀ, ਤੇ ਉਹਦਾ ਭਾਣ ਹੈ, ਉਹਦੀ ਕਿਰਪਾ ਹੈ। ਜਦੋਂ ਨਾਮਦੇਵ ਦੇ ਘਰ ਨੂੰ ਅੱਗ ਲੱਗਦੀ ਹੈ, ਸਾਰੇ ਪਾਸੇ ਰੌਲਾ ਪੈ ਗਿਆ, ਹਰ ਕੋਈ ਕੋਈ ਕਿਸੇ ਬਰਤਨ ਚ ਪਾਣੀ ਲੈ ਕੇ ਆ ਰਿਹਾ, ਕੋਈ ਕਿਸ ਤਰ੍ਹਾਂ ਲਿਆ ਰਿਹਾ, ਫਟਾਫਟ ਉਹਦੇ ਜਿਹੜੀ ਝੁੱਗੀ ਹੈ ਉਹਦੇ ਤੇ ਸੁੱਟਦੇ ਨੇ ਪਾਣੀ, ਅੱਗ ਬੁੱਝ ਜਾਵੇ। ਪਰ ਨਾਮਦੇਵ ਕੁਛ ਵਿਚਿੱਤਰ ਜਿਹਾ ਬੰਦਾ ਹੈ, ਬੜਾ ਅਜੀਬ ਜਿਹਾ ਇਨਸਾਨ ਹੈ, ਉਹ ਆ ਕੇ ਉਹਨੇ ਦੇਖਿਆ ਅੱਗ ਲੱਗੀ ਪਈ ਹੈ, ਤੇ ਫਿਰ ਅੱਗ ਨਹੀਂ ਜਾਣਿਆ, ਕਹਿਣ ਲੱਗਾ ਅੱਗ ਵੱਲ ਮੂੰਹ ਕਰਕੇ ਨਾਮਦੇਵ ਕਹਿੰਦਾ, ਪ੍ਰਭੂ ਇੱਥੇ ਵੀ ਆ ਗਏ ਹੋ, ਇੱਥੇ ਵੀ ਦਰਸ਼ਨ ਦਿੱਤੇ ਨੇ। ਸਾਰੇ ਹੈਰਾਨ ਹੁੰਦੇ ਨੇ, ਕੈਸਾ ਪਾਗਲ ਇਨਸਾਨ ਹੈ, ਅੱਗ ਨੂੰ ਵੀ ਪ੍ਰਭੂ ਕਹਿ ਰਿਹਾ। ਫਿਰ ਜਿਹੜਾ ਸਮਾਨ ਬਚਿਆ ਲੋਕਾਂ ਨੇ ਬਚਾ ਕੇ ਬਾਹਰ ਕੱਢ ਲਿਆ, ਉਹਨੂੰ ਚੁੱਕ ਕੇ ਵਿੱਚ ਸੁੱਟ ਦਿੱਤਾ। ਹੇ ਭਗਵਾਨ, ਜਿੱਥੇ ਤੂੰ ਹੋਵੇਂ ਉੱਥੇ ਕਿਸੇ ਦੀ ਔਕਾਤ ਕੀ ਆ ਜਾਵੇ, ਪ੍ਰਭੂ ਇਹ ਤੂੰ ਆਪ ਆਇਆ। ਸਿੱਖ ਦਾ ਕਿੱਡਾ ਮਨੋਭਾਵ ਉੱਚਾ ਹੈ, ਬਿਰਤੀ ਕਿੰਨੀ ਉੱਚੀ ਹੈ, ਲੱਗੀ ਹੀ ਅੱਗ ਹੈ ਪਰ ਉਹਨੂੰ ਵਿਖਦਾ ਰੱਬ ਪਿਆ। ਹੈਰਾਨੀ ਹੁੰਦੀ ਸੁਣ ਕੇ, ਜਦੋਂ ਸਾਰਾ ਸਮਾਨ ਸੁੱਟ ਦਿੱਤਾ ਤੇ ਸੱਚ ਜਾਣਿਓ ਉਸ ਵਕਤ ਅੱਗ ਵੀ ਸ਼ਾਂਤ ਹੋ ਗਈ। ਭਗਵਾਨ ਹੈਰਾਨ, ਭਗਵਾਨ ਦੰਗ ਰਹਿ ਗਿਆ। ਭਗਵਾਨ ਕਹਿਣ ਲੱਗੋ ਐਸੇ ਭਗਤ ਅੱਗ ਦੇ ਵਿੱਚ ਵੀ ਮੈਨੂੰ ਵੇਖਦੇ ਨੇ, ਵੇਖ ਲਓ ਕਿ ਅੱਗ ਕੈਸੀ ਚੀਜ਼ ਹੈ। ਅੱਗ ਦਾ ਸੁਭਾਅ ਹੈ ਸਾੜ ਦੇਣਾ, ਨਸ਼ਟ ਕਰ ਦੇਣਾ। ਅੱਗ ਠੰਡ ਨਹੀਂ ਪਾਉਂਦੀ ਕਿਸੇ ਨੂੰ, ਅੱਗ ਸੁੱਖ ਨਹੀਂ ਦੇ ਸਕਦੀ ਜਦੋਂ ਭਿਅੰਕਰ ਰੂਪ ਵਿੱਚ ਹੋਵੇ। ਘਰ ਨੂੰ ਲੱਗੀ ਹੋਈ ਅੱਗ ਇੱਕ ਭਿਅੰਕਰ ਰੂਪ ਵਿੱਚ, ਉਹਨੇ ਕੀ ਕਰਨਾ, ਸਾੜ ਕੇ ਸਵਾਹ ਕਰਨਾ। ਪਰ ਸਿੱਖ ਦਾ ਹਿਰਦਾ ਵੇਖੋ, ਉਸ ਵਿਨਾਸ਼ਕਾਰੀ ਅਵਸਥਾ ਦੇ ਵਿੱਚ ਜਿਹੜੀ ਅੱਗ ਨਾਸ ਕਰ ਰਹੀ, ਉੱਥੇ ਵੀ ਰੱਬ ਨੂੰ ਵੇਖ ਰਿਹਾ। ਸਤਿਗੁਰੂ ਜੀ ਇਹੀ ਅਵਸਥਾ ਦੀ ਜ਼ਿਕਰ ਕਰ ਰਹੇ ਨੇ ਕਿ ਜਿਹੜਾ ਗੁਰੂ ਦਾ ਸਿੱਖ ਹੈ, ਜਦੋਂ ਉਹ ਸਤਿਗੁਰੂ ਜੀ ਦੇ ਹੁਕਮ ਚ ਆ ਜਾਂਦਾ ਹੈ, ਬੇਸ਼ੱਕ ਦੁੱਖ ਹੋਵੇ, ਤਕਲੀਫ ਹੋਵੇ, ਉਸ ਵਕਤ ਉਹ ਸਮਝਦਾ ਹੈ ਇਹ ਸਭ ਭਗਵਾਨ ਦਾ ਭਾਣ ਹੈ, ਉਹਦੀ ਕਿਰਪਾ ਹੈ। ਜਦੋਂ ਨਾਮਦੇਵ ਇਹ ਸਾਰਾ ਕਰਮ ਕਰਕੇ ਹਟਦਾ, ਉਸ ਵਕਤ ਭਗਵਾਨ ਹਾਜ਼ਰ ਹੋ ਕੇ ਹੱਥ ਜੋੜ ਕੇ ਕਹਿੰਦੇ ਨੇ, ਉਹ ਧੰਨ ਹੈ ਤੂੰ ਭਗਤਾ, ਹੈਰਾਨ ਹੈ, ਮੈਂ ਹੈਰਾਨ ਹਾਂ ਤੁਹਾਨੂੰ ਵੇਖ ਕੇ, ਇੰਨਾ ਪਿਆਰ। ਤੇ ਉਸ ਵਕਤ ਕਹਿੰਦੇ ਨੇ ਉਹ ਭਗਵਾਨ ਨੇ ਆਪ ਆ ਕੇ ਜਦੋਂ ਨਾਮਦੇਵ ਦੇ ਘਰ, ਉਹਦੇ ਘਰ ਦੀ ਉਸਾਰੀ ਕੀਤੀ, ਉਹਦੀ ਝੌਂਪੜੀ ਨੂੰ ਆਪ ਸਵਾਰਿਆ, ਤੇ ਪੜੋਸਣ ਪੁੱਛਦੀ ਹੈ ਵੀ ਹੇ ਨਾਮਦੇਵ, ਐਡੀ ਵਧੀਆ ਝੌਂਪੜੀ ਕਿਹਨੇ ਬਣਾਈ, ਮੈਨੂੰ ਵੀ ਦੱਸੋ ਕਾਰੀਗਰ ਬਾਰੇ, ਪੈਸੇ ਦੇਵਾਂਗੀ, ਮੈਂ ਵੀ ਆਪਣਾ ਘਰ ਬਣਵਾ ਲਵਾਂਗੀ। ਤੇ ਨਾਮਦੇਵ ਕਹਿਣ ਲੱਗਾ, ਠੀਕ ਹੈ, ਕਾਰੀਗਰ ਤੇ ਬੜਾ ਸੁਲਝਿਆ, ਪਰ ਉਹ ਪੈਸੇ ਨਹੀਂ ਲੈਂਦਾ। ਪੁੱਛਿਆ ਫਿਰ ਕੀ ਲੈਂਦਾ, ਬੇਢੀ ਪ੍ਰੀਤ ਮਜ਼ੂਰੀ ਮੰਗੇ, ਜੋ ਕਹੂ ਸ਼ਾਨ ਸ਼ਿਵਾਵੈ। ਉਹ ਉੱਥੇ ਨਾਮਦੇਵ ਜਿਹੜੇ ਅੱਖਾਂ ਚੋਂ ਹੰਝੂ ਨੇ, ਮਸਤੀ ਦੇ ਰੰਗ ਚ ਕਹਿੰਦਾ, ਉਹ ਇਹ ਮਜ਼ਦੂਰੀ ਮੰਗਦਾ ਪਰ ਪ੍ਰੇਮ ਰੂਪੀ, ਇਹਦੇ ਨਾਲ ਕੋਈ ਪ੍ਰੇਮ ਕਰੇ। ਤੇ ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਦਾ ਸਿੱਖ ਸੇਵਾ ਕਰਦਾ, ਨੌਵੇਂ ਪਾਤਸ਼ਾਹ ਕਹਿੰਦੇ ਨੇ, ਸੇਮ ਐਸੀ ਅਵਸਥਾ ਉਹਦੀ ਬਣ ਜਾਂਦੀ ਹੈ, ਜਿਹੀ ਹਾਲਤ ਬਣਦੀ ਹੈ ਕਿ ਜਿਵੇਂ ਨਾਮਦੇਵ ਵਰਗੇ, ਪ੍ਰਹਲਾਦ ਵਰਗੇ, ਪੀਪਾ ਭਗਤ ਵਰਗੇ, ਸੈਣ ਨਾਈ ਵਰਗੇ, ਕਬੀਰ ਵਰਗੇ, ਧੰਨੇ ਵਰਗੇ, ਕਿੰਨੇ ਭਗਤਾਂ ਦਾ ਨਾਂ ਲਈਏ ਜਿਹੜੇ ਹਰ ਵਕਤ ਆਪਣੇ ਸਾਹਮਣੇ ਭਗਵਾਨ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਦੁੱਖ ਨੂੰ ਦੁੱਖ ਨਹੀਂ ਜਾਣਦੇ। ਇਸੇ ਤਰ੍ਹਾਂ ਗੁਰੂ ਦਾ ਸਿੱਖ ਬਣ ਜਾਏਗਾ, ਪ੍ਰਭੂ ਦੇ ਭਾਣੇ ਵਿੱਚ ਸਾਰਾ ਕੁਛ ਉਹਨੂੰ ਮਨਜ਼ੂਰ ਹੋਏਗਾ। ਜਾਨ ਕਰਮ ਫਲ ਤਰਕ ਨਾ ਠਨ, ਨਹੀਂ ਸੁਰ ਪਰ ਦੋਸ਼ ਬਖਨ। ਉਸ ਵਕਤ ਇਹ ਨਹੀਂ ਕਿ ਜੇ ਸਾਰਾ ਕੁਛ ਨਾਸ ਹੋ ਗਿਆ ਤੇ ਉੱਥੇ ਜਾ ਕੇ ਫਿਰ ਪਰਮਾਤਮਾ ਨੂੰ ਗਾਲਾਂ ਕੱਢਣੀਆਂ, ਹੇ ਰੱਬਾ ਮੇਰਾ ਨਾਸ ਕਰਤਾ, ਤੇਰਾ ਵੀ ਕੁਛ ਨਾ ਰਵੇ। ਐਸੀ ਨਹੀਂ, ਕਿਉਂਕਿ ਭਗਤ ਜਿਹੜੇ ਨੇ ਸਾਧ ਸੰਗਤ ਜੀ ਬਹੁਤ ਉੱਚੇ ਨੇ, ਬਹੁਤ ਉੱਚੇ। ਜੇ ਆਪਾਂ ਇਹਨਾਂ ਦੀ ਤੁਲਨਾ ਦੇਵਤਿਆਂ ਨਾਲ ਵੀ ਕਰ ਦਈਏ, ਤੇ ਇੱਕ ਨਿੱਕੀ ਜੀ ਮੈਂ ਸਾਖੀ ਨਾਲ ਅਰਜ਼ ਕਰਾਂ, ਇੱਥੋਂ ਹੈਰਾਨੀ ਰਹਿ ਹੋ ਜਾਏਗੀ। ਉੱਥੇ ਆਪਾਂ ਸੋਚਾਂਗੇ ਕਿ ਵਾਕਿਆ ਭਗਤ ਜਿਹੜੇ ਨੇ ਦੇਵਤਿਆਂ ਤੋਂ ਵੀ ਉੱਤੇ ਨੇ। ਹੁਣ ਜਿਨ੍ਹਾਂ ਨੂੰ ਨਾਰਦ ਮੁਨੀ ਕਿਹਾ ਜਾਂਦਾ ਹੈ, ਉਹ ਦੇਵਤਿਆਂ ਦੇ ਵਿੱਚ, ਉਹਨਾਂ ਬਾਰੇ ਕਹਿੰਦੇ ਨੇ ਕਿ ਉਹਨਾਂ ਨੇ ਕੀਰਤਨ ਭਗਤੀ ਕੀਤੀ, ਹਰ ਵਕਤ ਵੀਣਾ ਉਹਨਾਂ ਦੇ ਕੋਲ ਸੀ ਤੇ ਹਰ ਵਕਤ ਰਾਮ ਰਾਮ ਚੱਲ ਰਿਹਾ, ਹਰ ਵਕਤ ਪ੍ਰਭੂ ਦਾ ਸਿਮਰਨ। ਪਰ ਇੱਕ ਸਮਾਂ ਅਜਿਹਾ ਆਇਆ, ਉਹਨਾਂ ਨੇ ਆ ਕੇ ਭਗਵਾਨ ਨੂੰ ਕਿਹਾ, ਹੇ ਵਿਸ਼ਨੂੰ ਭਗਵਾਨ, ਮੈਂ ਕਾਮਦੇਵ ਨੂੰ ਜਿੱਤ ਲਿਆ। ਠੀਕ ਹੈ ਜੀ, ਫਿਰ ਦੁਬਾਰਾ ਮੈਂ ਕਾਮਦੇਵ ਨੂੰ ਜਿੱਤ ਲਿਆ। ਭਗਵਾਨ ਕਹਿਣ ਲੱਗੇ, ਠੀਕ ਹੈ। ਬੜਾ ਰੌਲਾ ਪਿਆ, ਕਿਉਂਕਿ ਪ੍ਰਾਪਤੀ ਸੀ ਬੜੀ ਵੱਡੀ। ਕਾਮਦੇਵ ਨੇ ਆਪ ਜੋ ਕਹਿ ਦਿੱਤਾ ਸੀ ਕਿ ਦੁਨੀਆਂ ਦੇ ਵਿੱਚ, ਇਹ ਕਾਇਨਾਤ ਦੇ ਵਿੱਚ ਸਭ ਤੋਂ ਪਹਿਲਾਂ ਸ਼ਿਵ ਭਗਵਾਨ ਨੇ, ਜਿਨ੍ਹਾਂ ਦੇ ਕੋਲੋਂ ਮੈਂ ਪ੍ਰਸਤ ਹੋਇਆ, ਹਾਰਿਆ, ਜਾਂ ਦੂਸਰੇ ਤੁਸੀਂ ਹੋ। ਸਹਿਜ ਗੱਲ ਹੈ, ਐਸਾ ਕੋ ਜਨਮਿਓ ਜਗ ਮਾਹੀ, ਪ੍ਰਭੁਤਾ ਪਾਏ ਜਾਸ ਮਦ ਨਾਹੀ। ਕਵੀ ਤੁਲਸੀ ਜੀ ਕਹਿੰਦੇ ਨੇ, ਐਸਾ ਕੌਣ ਹੈ ਜੰਮਿਆ ਜਿਹਨੂੰ ਕੁਛ ਮਿਲ ਜੇ ਤੇ ਹੰਕਾਰ ਨਾ ਕਰੇ, ਆ ਹੀ ਜਾਂਦਾ। ਪਰ ਮੈਂ ਇੱਥੇ ਗੱਲ ਕਰ ਰਿਹਾ ਕਿ ਗੁਰੂ ਦਾ ਸਿੱਖ ਉਸ ਦੇਵਤਿਆਂ ਦੀ ਸ਼੍ਰੇਣੀ ਤੋਂ ਵੀ ਉੱਚਾ ਏ। ਹੁਣ ਜਿਹੜਾ ਗੁਰੂ ਦਾ ਸਿੱਖ ਹੈ, ਉਹ ਕਦੀ ਗੁਰੂ ਦੇ ਉੱਤੇ ਆ ਕੇ ਇਹ ਇਲਜ਼ਾਮ ਨਹੀਂ ਲਾਉਂਦਾ ਕਿ ਮੈਨੂੰ ਦੁੱਖ ਮਿਲਿਆ ਤੇ ਤੇਰੇ ਕਰਕੇ ਮਿਲਿਆ। ਉਹ ਕਹੇਗਾ, ਇਹ ਗੁਰੂ ਜੀ ਮੇਰੇ ਕਰਮ ਨੇ। ਉਹ ਜਿਹੜਾ ਨਾਰਦ ਹੈ, ਅਖੀਰ ਮੈਂ ਜਲਦੀ ਹੀ ਇਹ ਗੱਲ ਨੂੰ ਅਗਾਂਹ ਲੈ ਜਾਵਾਂ, ਕਰ ਕਰਾ ਕੇ ਭਗਵਾਨ ਨੇ ਵੇਖਿਆ ਕਿ ਇਹ ਤਾਂ ਮੋਹ ਦੇ ਖੂਹ ਵਿੱਚ ਡਿੱਗਦਾ ਪਿਆ, ਇਹਨੂੰ ਬਚਾ ਲਵਾਂ, ਕਿਉਂਕਿ ਪ੍ਰਭੂ ਦਾ ਕਰਮ ਹੈ, ਉਹ ਬਚਾਉਂਦਾ ਆਪਣਿਆਂ ਨੂੰ। ਅਖੀਰ ਇੱਕ ਨਗਰੀ ਬਣਾਈ ਗਈ, ਉਥੋਂ ਦਾ ਰਾਜਾ ਸੀ ਸੀਲ ਨਿਧੀ, ਉਹਦੀ ਇੱਕ ਕੰਨਿਆ ਸੀ। ਜਦੋਂ ਇਹ ਵਿਚਰਦਾ ਜਾਂਦੇ ਵੇਖਦੇ ਬੜਾ ਵਧੀਆ ਇੱਥੇ ਨਗਰ ਬਣਿਆ, ਥੱਲੇ ਉਤਰਿਆ, ਬੜਾ ਇਹਦਾ ਮਾਣ ਸਤਿਕਾਰ ਹੋਇਆ, ਉਹ ਸਾਰਾ ਬਣਾਇਆ ਹੋਇਆ ਖੇਡ ਸੀ ਭਗਵਾਨ ਦਾ। ਪਿਤਾ ਨੇ ਪੁੱਛਿਆ, ਇਹ ਮੇਰੀ ਬੱਚੀ ਬਹੁਤ ਸੁੰਦਰ ਹੈ ਦੇਵ ਸ਼੍ਰੀ ਨਾਰਦ, ਕਿਰਪਾ ਕਰਕੇ ਦੱਸੋ ਇਹਦੇ ਵਾਸਤੇ ਯੋਗ ਵਰ ਚਾਹੀਦਾ, ਕੌਣ ਹੋਏਗਾ। ਜਦੋਂ ਹੱਥ ਵੇਖਿਆ ਤੇ ਮਨ ਵਿੱਚ ਆ ਗਿਆ, ਇਹ ਹੋਵੇ ਨਾ ਤੇ ਮੇਰੀ ਹੀ ਘਰਵਾਲੀ ਬਣੇ, ਮੇਰੀ ਸੁਪਤਨੀ ਬਣ ਜਾਏ। ਉਸ ਵਕਤ ਵਿਸ਼ਨੂੰ ਭਗਵਾਨ ਕੋਲ ਜਾ ਕੇ ਕਹਿਣ ਲੱਗੇ, ਭਗਵਾਨ ਮੈਨੂੰ ਹਰੀ ਦਾ ਰੂਪ ਦੇ ਦੇ। ਭਗਵਾਨ ਕਹਿਣ ਲੱਗੇ, ਕੀ ਗੱਲ, ਤੂੰ ਉਹੀ ਹੈ ਜਿਹਨੇ ਕੰਮ ਜਿੱਤ ਲਿਆ। ਭਗਵਾਨ ਗੱਲਾਂ ਨਾ ਕਰ, ਸਿਰਫ ਹਰੀ ਦਾ ਰੂਪ ਦੇ। ਹੁਣ ਮਾਫ ਕਰਨਾ, ਹਰੀ ਬਾਂਦਰ ਨੂੰ ਵੀ ਕਹਿੰਦੇ ਨੇ, ਹਰੀ ਵਿਸ਼ਨੂੰ ਨੂੰ ਵੀ ਕਹਿੰਦੇ ਨੇ। ਭਗਵਾਨ ਨੇ ਰੂਪ ਦੇ ਦਿੱਤਾ। ਉਸ ਵਕਤ ਕੋਈ ਇੰਨਾ ਸਾਧਨ ਨਹੀਂ ਸੀ ਸ਼ੀਸ਼ੇ ਆਦਿਕ ਵੇਖਣ ਦਾ, ਪਾਣੀ ਦੇ ਵਿੱਚ ਆਪਣਾ ਪਰਛਾਵਾਂ ਪ੍ਰਤੀਬਿੰਬ ਵਿਖ ਜਾਵੇ ਤੇ ਪਤਾ ਲੱਗਦਾ ਸੀ। ਹੁਣ ਇਹ ਤੁਰ ਪਿਆ, ਚਲਦਾ ਚਲਦਾ ਉਹ ਸਭਾ ਚ ਪਹੁੰਚਿਆ। ਉੱਥੇ ਬੜਾ ਸਮਾਰੋਹ ਬਣਿਆ ਹੋਇਆ ਸੀ। ਉੱਥੇ ਰਾਜੇ ਦੀ ਕੰਨਿਆ ਹਾਰ ਗਲ ਹੱਥ ਵਿੱਚ ਹੈ ਤੇ ਜਿਹਨੂੰ ਪਸੰਦ ਕਰੇਗੀ ਉਹਦੇ ਗਲ ਚ ਪਾ ਦੇਗੀ। ਇਹ ਅੱਗੇ ਹੋ ਕੇ ਬਹਿੰਦਾ, ਉਹ ਪਰੇ ਤੁਰ ਜਾਂਦੀ, ਫਿਰ ਅੱਗੇ ਹੁੰਦਾ। ਕਿਸੇ ਨੇ ਕਿਹਾ, ਉਹ ਭਲਿਆ ਮਾਨਸ ਆਪਣਾ ਚਿਹਰਾ ਤਾਂ ਵੇਖ। ਜਦੋਂ ਵੇਖਿਆ ਤੇ ਚਿਹਰਾ ਬਾਂਦਰ ਵਰਗਾ ਸੀ, ਅੱਗ ਲੱਗ ਗਈ, ਗੁੱਸਾ ਆ ਗਿਆ, ਹੇ ਵਿਸ਼ਨੂੰ ਮੇਰੇ ਨਾਲ ਇਸ ਤਰ੍ਹਾਂ ਕੀਤਾ। ਉਧਰ ਇਹਦਾ ਭਰਮ ਤੋੜਨਾ ਸੀ, ਵਿਸ਼ਨੂੰ ਭਗਵਾਨ ਆਏ, ਉਹ ਕੰਨਿਆ ਨੂੰ ਵਿਆਹ ਕੇ ਲੈ ਗਏ। ਜਦੋਂ ਇਹ ਭਗਵਾਨ ਦੇ ਦਰਬਾਰ ਚ ਗਿਆ ਤੇ ਕਹਿੰਦੇ ਨੇ, ਇਹਨੇ ਫਿਰ ਸਰਾਫ ਦਿੱਤਾ, ਤੂੰ ਮੈਨੂੰ ਤ੍ਰਿਆ ਵਿਯੋਗ ਚ ਤੜਫਾਇਆ, ਜਾਂ ਫਿਰ ਤੂੰ ਵੀ ਧਰਤੀ ਤੇ ਅਵਤਾਰ ਧਾਰੇਗਾ, ਰੋਂਦਾ ਫਿਰੇਗਾ ਤ੍ਰਿਆ ਦੇ ਪਿੱਛੇ। ਪਰ ਗੁਰੂ ਦਾ ਸਿੱਖ ਇਹ ਨਹੀਂ ਕਰਦਾ। ਗੁਰੂ ਦਾ ਸਿੱਖ ਬਹੁਤ ਉੱਚੀ ਉੱਚੀ ਸ਼੍ਰੇਣੀ ਵਿੱਚ ਹੈ, ਉਹ ਕਦੀ ਵੀ ਸਤਿਗੁਰੂ ਨੂੰ ਆ ਕੇ ਅਜਿਹਾ ਲਫ਼ਜ਼ ਨਹੀਂ ਬੋਲ ਸਕਦਾ। ਸੋ ਅਗਾਂਹ ਜਾ ਕੇ ਭਗਵਾਨ ਨੇ ਭਗਤ ਦੀ ਲੱਜਿਆ ਰੱਖਣ ਵਾਸਤੇ ਰਾਮ ਚੰਦਰ ਦੇ ਰੂਪ ਵਿੱਚ ਹਾਏ ਸੀਤਾ ਕਹਿ ਕੇ ਵਿਲਕਦੇ ਫਿਰਦੇ ਨੇ। ਕਵੀ ਜੀ ਲਿਖਦੇ ਨੇ ਕਿ ਦਰਖਤਾਂ ਦੇ ਕੋਲੋਂ ਵੀ ਪੁੱਛਦੇ ਨੇ, ਉਹ ਕਿਤੇ ਸੀਤਾ ਤੇ ਨਹੀਂ ਵੇਖੀ। ਫੁੱਲਾਂ ਨੂੰ ਵੇਖ ਕੇ ਪੁੱਛਦੇ ਨੇ, ਉਹ ਸੀਤਾ ਤੇ ਨਹੀਂ ਵੇਖੀ। ਰਸਤਿਆਂ ਨੂੰ ਕਹਿੰਦੇ ਨੇ, ਉਹ ਕਿਤੇ ਇੱਥੇ ਸੀਤਾ ਦਾ ਪੈਰ ਤੇ ਨਹੀਂ ਲੱਗਿਆ। ਬੜੀ ਦੁਖਦਾਈ ਉਹ ਵਿਥਾ ਹੈ, ਉਹ ਕਹਾਣੀ ਹੈ, ਉਹ ਸਮਾਂ ਅਜਿਹਾ ਸੀ। ਕਹਿੰਦੇ ਨੇ ਆਕਾਸ਼ ਵੀ ਰੋਂਦਾ ਸੀ ਭਗਵਾਨ ਨੂੰ ਵੇਖ ਕੇ, ਪਰ ਉਹਦੇ ਕੌਤਕ ਨੇ। ਮੈਂ ਅਰਜ਼ ਕਰ ਰਿਹਾ ਸੀ ਕਿ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨੌਵੇਂ ਪਾਤਸ਼ਾਹ, ਕਿ ਗੁਰੂ ਦਾ ਜਿਹੜਾ ਸਿੱਖ ਹੈ, ਬੇਸ਼ੱਕ ਸਿੱਖ ਨੂੰ ਦੁੱਖ ਆਵੇ, ਤਕਲੀਫ ਆਵੇ, ਕਦੀ ਵੀ ਉਹ ਸਿੱਖ ਗੁਰੂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ। ਉਹ ਸਿਰਫ ਕਹਿੰਦਾ ਕਿ ਮੇਰੇ ਕਰਮਾਂ ਦਾ ਫਲ ਸੀ। ਜਦੋਂ ਨਾਰਦ ਮੁਨੀ ਨੂੰ ਪਤਾ ਲੱਗਿਆ ਇਹ ਸਾਰੀ ਖੇਡ ਮੇਰੇ ਕਰਕੇ ਸੀ, ਮੇਰਾ ਮੋਹ ਦੂਰ ਕਰਨ ਵਾਸਤੇ, ਫਿਰ ਰੋਇਆ। ਭਗਵਾਨ ਕਹਿਣ ਲੱਗੇ, ਤੇਰੀ ਨਹੀਂ ਗੱਲ, ਮੇਰਾ ਹੀ ਖੇਡ ਹੈ ਰਚਿਆ। ਸੋ ਗੁਰੂ ਦੇ ਸਿੱਖ ਜਿਹੜੇ ਨੇ, ਇੱਥੋਂ ਆਪਾਂ ਸੋਚ ਸਕਦੇ ਹਾਂ ਕਿ ਉਸ ਦੇਵਤਿਆਂ ਦੀ ਸ਼੍ਰੇਣੀ ਤੋਂ ਵੀ ਉੱਤੇ ਨੇ, ਬਹੁਤ ਉੱਪਰ। ਗੁਰਬਾਣੀ ਦੀ ਗੱਲ ਕਰੀਏ, ਇਸ ਦੇਹੀ ਕੋ ਸਿਮਰੈ ਦੇਵ, ਜੋ ਦੇਹੀ ਭਜ ਹਰ ਕੀ ਸੇਵ। ਗੁਰਬਾਣੀ ਚ ਸਤਿਗੁਰੂ ਕਹਿੰਦੇ ਨੇ, ਉਹ ਇਸ ਸਰੀਰ ਨੂੰ ਜਿਹਨੂੰ ਪਾ ਕੇ ਮਾਫ ਕਰਨਾ ਇਨਸਾਨ ਵਿਅਰਥ ਗਵਾ ਲੈਂਦਾ। ਇਸ ਦੇਹੀ ਨੂੰ ਉਹ ਦੇਵਤੇ ਤਰਸਦੇ ਨੇ, ਉਹ ਕਿਤੇ ਬੰਦਿਆਂ ਦੀ ਸਰੀਰ ਦੀ ਇਹ ਦੇਹੀ ਮਿਲ ਜਾਏ, ਮਨੁੱਖਾ ਜਨਮ ਮਿਲ ਜਾਏ, ਅਸੀਂ ਵੀ ਰੱਬ ਨੂੰ ਵਸ ਕਰ ਲਈਏ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਨੇ ਕਿ ਜਿਹੜੇ ਸਿੱਖ ਦੇ ਉੱਤੇ ਕਿਰਪਾ ਹੁੰਦੀ ਹੈ, ਉਹ ਪ੍ਰਭੂ ਦੇ ਭਾਣੇ ਚ ਰਹਿ ਕੇ ਜੇ ਦੁੱਖ ਤਕਲੀਫ਼ ਵੀ ਆ ਗਿਆ, ਸਤਿਗੁਰੂ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ। ਭੋਗੈ ਸੰਕਟ ਕੋ ਹਰ ਹਰ ਖਾਏ, ਲਖੈ ਕੁਕਰਮਨ ਫਲ ਬਿਨ ਸਾਏ। ਜਿੰਨੇ ਵੀ ਸੰਕਟ ਉਹਦੇ ਉੱਤੇ ਆਉਂਦੇ ਨੇ, ਦੁੱਖ ਤਕਲੀਫ ਆਉਂਦਾ ਹੈ, ਉਸ ਵਕਤ ਸਤਿਗੁਰੂ ਜੀ ਬਚਨ ਕਰਦੇ ਨੇ। ਉਹ ਜਿਹੜਾ ਗੁਰੂ ਦਾ ਸਿੱਖ ਹੈ, ਹੱਸ ਕੇ ਉਹ ਦੁੱਖਾਂ ਨੂੰ ਸਹਿੰਦਾ ਹੈ ਤੇ ਇਹ ਸਮਝਦਾ ਹੈ ਕਿ ਜਿਹੜੇ ਮੇਰੇ ਵੱਲੋਂ ਬੁਰੇ ਕਰਮ ਕੋਈ ਕੀਤੇ ਸੀ, ਇਹ ਸਮਝ ਲਓ ਉਹ ਬੁਰੇ ਕਰਮ ਨਾਸ ਹੁੰਦੇ ਪਏ ਨੇ, ਦੁੱਖ ਨਹੀਂ ਮੈਨੂੰ ਮਿਲ ਰਿਹਾ। ਸੁਖ ਜਬ ਆਏ ਨਾ ਕਰੇ ਹੰਕਾਰ, ਜਾਣੈ ਹੈ ਦੀਨ ਪ੍ਰਭੂ ਕਰਤਾਰ। ਤੇ ਦੂਸਰਾ ਪੱਖ ਜੇ ਵੇਖੀਏ, ਜੇ ਦੁੱਖ ਵਾਲੇ ਪਾਸੇ ਉਹ ਭਗਵਾਨ ਦਾ ਸਿੱਖ ਸੁਖੀ ਹੈ, ਦੁੱਖ ਉਹਦੇ ਸਰੀਰ ਦੇ ਉੱਤੇ ਹੈ, ਮਨ ਉੱਤੇ ਨਹੀਂ ਹੈ, ਤੇ ਫਿਰ ਕਹਿੰਦੇ ਨੇ ਜਦੋਂ ਉਹਨੂੰ ਸੁੱਖ ਮਿਲਦਾ ਤੇ ਕੀ ਹੁੰਦਾ ਉਸ ਵਕਤ? ਇਹ ਨਹੀਂ ਜੇ ਸੁੱਖ ਮਿਲ ਗਿਆ, ਚਾਰ ਪੈਸੇ ਕੋਲ ਆ ਗਏ, ਤੇ ਜਾਇਦਾਦ ਬਣ ਗਈ ਤੇ ਉਦੋਂ ਹੰਕਾਰੀ ਬਣ ਜਾਣਾ, ਨਹੀਂ। ਉਸ ਵਕਤ ਉਹ ਗੁਰੂ ਦਾ ਸਿੱਖ ਹੰਕਾਰ ਨਹੀਂ ਕਰਦਾ, ਇਹ ਸਮਝਦਾ ਇਹ ਤੇ ਮੈਨੂੰ ਮੇਰੇ ਸਤਿਗੁਰੂ ਨੇ ਦਿੱਤਾ ਹੈ, ਇਹ ਵਸਤੂ ਉਹਦੀ ਹੈ, ਮੇਰੀ ਵਸਤੂ ਨਹੀਂ। ਕਿਰਪਾ ਕਰੀ ਮੁਝ ਪਰ ਗੁਰਦਯੋ, ਸਿਮਰਹਿ ਸਤ ਨਾਮ ਦੁਖ ਛਯੋ। ਫਿਰ ਉਸ ਵਕਤ ਉਹ ਗੁਰੂ ਦਾ ਸਿੱਖ ਉਸ ਸੁੱਖ ਨੂੰ ਭੋਗਦਾ ਹੋਇਆ ਇਹ ਸੋਚਦਾ ਹੈ ਕਿ ਬੜੀ ਕਿਰਪਾ ਸਤਿਗੁਰੂ ਜੀ ਤੁਸੀਂ ਕੀਤੀ ਹੈ, ਇਹ ਜੋ ਮੈਨੂੰ ਸੁੱਖ ਦਿੱਤਾ, ਤੇ ਉਸ ਸੁੱਖ ਦੇ ਵਿੱਚ ਉਹ ਹਰ ਪਲ ਹਰ ਘੜੀ ਆਪਣੇ ਸਤਿਗੁਰੂ ਦਾ ਸਿਮਰਨ ਕਰਦਾ ਹੈ। ਇਤਿਆਦਿਕ ਬੋਹ ਦੇ ਉਪਦੇਸ਼ ਸੰਗਤ ਕੀਨਸ ਵਿਦਾ ਅਸ਼ੇਸ਼। ਇਸ ਤਰ੍ਹਾਂ ਇਹ ਸਾਰਾ ਉਪਦੇਸ਼ ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਜਦੋਂ ਦਿੱਤਾ, ਅਖੀਰ ਸਾਰੀ ਸਾਧ ਸੰਗਤ ਨੂੰ ਫਿਰ ਉੱਥੋਂ ਵਿਦਾ ਕਰ ਦਿੱਤਾ। ਠਾਨ ਬੰਦਨਾ ਸਦਨ ਸਿਧਾਈ, ਬਸ ਤੈਂ ਸਤਿਗੁਰ ਰਾਤ ਬਿਤਾਈ। ਸਾਰੀ ਸਾਧ ਸੰਗਤ ਉਸ ਵਕਤ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਨਮਸਕਾਰ ਕਰਕੇ ਉੱਥੋਂ ਕੁਛ ਤਾਂ ਰਹਿ ਗਏ ਤੇ ਕੁਛ ਉੱਥੋਂ ਚਲੇ ਗਏ, ਤੇ ਕੁਛ ਲੋਕਾਂ ਨੇ ਰਾਤ ਬਿਤਾ ਕੇ ਉਸ ਤੋਂ ਬਾਅਦ ਅਗਲੇ ਦਿਨ ਉੱਥੋਂ ਜਾਣਾ ਕੀਤਾ। ਭਈ ਪ੍ਰਭਾ ਤੇ ਅਗਾਰੀ ਚਾਲੇ, ਕਰ ਮੱਜਲ ਡੇਰਾ ਪੁਨ ਡਾਲੇ। ਅਖੀਰ ਜਦੋਂ ਅਗਲਾ ਦਿਨ ਚੜਿਆ, ਪ੍ਰਭਾਤ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਨੇ ਫਿਰ ਆਪਣਾ ਦਿਨ ਦਾ ਕਰਮ ਸਾਰਾ ਕਰਕੇ ਉੱਥੋਂ ਅੱਗੇ ਚੱਲਣਾ ਸ਼ੁਰੂ ਕੀਤਾ। ਫਿਰ ਅਗਾਂਹ ਜਾ ਕੇ ਜਿੱਥੇ ਰਾਤ ਪਈ ਫਿਰ ਉੱਥੇ ਡੇਰਾ ਕਰ ਲਿਆ। ਸਨੇ ਸਨੇ ਚੱਲ ਮਗ ਵਿਚਰਨ ਤੇ, ਮਿਲ ਹੈ ਜੋ ਸਿੱਖ ਉਧਾਰ ਕਰਨ ਤੇ। ਕਵੀ ਜੀ ਲਿਖਦੇ ਨੇ, ਹੌਲੀ ਹੌਲੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਰਸਤੇ ਦੇ ਵਿੱਚ ਸਾਰੀ ਸਾਧ ਸੰਗਤ ਦੇ ਅਨੁਸਾਰ, ਸਾਰੀ ਸਾਧ ਸੰਗਤ ਦੇ ਨਾਲ ਚੱਲਦੇ ਜਾ ਰਹੇ ਨੇ, ਤੇ ਜਿਹੜਾ ਵੀ ਸਿੱਖ ਰਸਤੇ ਚ ਮਿਲਦਾ ਸਤਿਗੁਰੂ ਉਹਦਾ ਭਲਾ ਕਰਦੇ ਜਾ ਰਹੇ ਹਨ। ਜਹਾਂ ਜਾਏ ਸਿੱਖ ਸੋਨੇ ਗਨ ਆਵੇ, ਸਭ ਡੇਰੇ ਕੀ ਸੇਵ ਕਮਾਵੇ। ਜਿੱਥੇ ਵੀ ਸਤਿਗੁਰੂ ਜੀ ਪਹੁੰਚਦੇ ਨੇ ਤੇ ਉੱਥੇ ਜਿਹੜਾ ਵੀ ਸਿੱਖ ਸੁਣਦਾ ਕਿ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਇੱਧਰ ਆਏ ਨੇ, ਦਰਸ਼ਨ ਦੇ ਰਹੇ ਨੇ, ਤੇ ਸਾਧ ਸੰਗਤ ਜੀ ਗੁਰੂ ਦੇ ਸਿੱਖ ਕੈਸੇ ਨੇ, ਉਹ ਆ ਕੇ ਫਟਾਫਟ ਆਉਂਦੇ ਨੇ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ, ਤੇ ਉਹਨਾਂ ਦੇ ਸਾਰਾ ਜਿੱਥੇ ਡੇਰਾ ਲੱਗਿਆ ਹੁੰਦਾ ਸਤਿਗੁਰੂ ਜੀ ਦੀ ਵੀ ਸੇਵਾ ਕਰਦੇ ਨੇ ਉਹ ਸਿੱਖ, ਤੇ ਹੋਰ ਸਿੱਖਾਂ ਦੀ ਵੀ ਸੇਵਾ ਕਰਦੇ ਹਨ। ਰੋਪਰ ਨਗਰ ਉਲੰਘਤ ਆਏ, ਇਮ ਚੱਲ ਬਸੇ ਗ੍ਰਾਮ ਸਮੁਦਾਏ। ਇਸ ਤਰ੍ਹਾਂ ਸਫ਼ਰ ਚੱਲਦਾ ਰਿਹਾ, ਬੀਤਦੇ ਬੀਤਦੇ ਰੋਪੜ ਜਿਹੜਾ ਨਗਰ ਹੈ, ਰੋਪੜ ਸ਼ਹਿਰ ਜਿਹੜਾ, ਉੱਥੋਂ ਸਤਿਗੁਰੂ ਜੀ ਅਗਾਂਹ ਨਿਕਲੇ, ਇਮ ਚੱਲ ਬਸੇ ਗ੍ਰਾਮ ਸਮੁਦਾਏ। ਇਸ ਤਰ੍ਹਾਂ ਚੱਲਦੇ ਚੱਲਦੇ ਕਈ ਗ੍ਰਾਮਾਂ ਭਾਵ ਪਿੰਡਾਂ ਵਿੱਚ ਸਤਿਗੁਰੂ ਜੀ ਡੇਰੇ ਕਰਦੇ ਗਏ। ਪਟਿਆਰੋ ਪੁਰ ਬਸਿਓ ਨਾ ਜਬੈ, ਤਿਸਤੇ ਪਰੇ ਗ੍ਰਾਮ ਲੰਘੇ ਤਬੈ। ਉਸ ਵਕਤ ਪਟਿਆਲਾ ਸ਼ਹਿਰ ਜੋ ਹੈ, ਕਵੀ ਜੀ ਦੱਸਦੇ ਨੇ, ਹਜੇ ਵਸਿਆ ਨਹੀਂ ਸੀ। ਤਿਸਤੇ ਪਰੇ ਗ੍ਰਾਮ ਲੰਘੇ ਤਬੈ, ਉਹਦੇ ਤੋਂ ਵੀ ਪਰਾਂ ਸਤਿਗੁਰੂ ਜੀ ਜਦੋਂ ਲੰਘ ਕੇ ਗਏ, ਤਹਾਂ ਜਾਏ ਡੇਰਾ ਕਰ ਦੀਨ, ਬਸੇ ਨਿਸਾ ਸਿੱਖ ਸੇਵਾ ਕੀਨ। ਉਸ ਤੋਂ ਪਰੇ ਜਾ ਕੇ ਸਤਿਗੁਰੂ ਜੀ ਨੇ ਫਿਰ ਡੇਰਾ ਕੀਤਾ, ਤੇ ਉਸ ਵਕਤ ਰਾਤ ਨੂੰ ਜਦੋਂ ਉੱਥੇ ਸਿੱਖ ਸਾਰੇ ਔਰ ਸਤਿਗੁਰੂ ਜੀ ਵਸੇ, ਤੇ ਜਿੰਨੇ ਵੀ ਸਿੱਖ ਨੇ ਫਿਰ ਸਤਿਗੁਰਾਂ ਦੀ ਸੇਵਾ ਕਰਦੇ ਹਨ। ਸ੍ਰੀ ਗੁਰ ਹਰਿ ਗੋਬਿੰਦ ਕੇ ਨੰਦਨ ਤੀਰ ਕਿਰਪਾਲ, ਸਹਿਜ ਸੁਭਾਇਕ ਵਿਚਰਤੇ ਪਹੁੰਚੇ ਮੂਲੋਵਾਲ। ਕਵੀ ਜੀ ਲਿਖਦੇ ਨੇ, ਅਗਲਾ ਅਧਿਆਇ ਸ਼ੁਰੂ ਕਰਕੇ ਦੋਹਰਾ ਲਿਖਿਆ। ਕਵੀ ਜੀ ਕਹਿੰਦੇ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜਿਹੜੇ ਸਪੁੱਤਰ ਨੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਜਿਹੜੇ ਕਿ ਸਹਿਜ ਸੁਭਾਅ ਆਪਣੀ ਮਸਤੀ ਦੇ ਵਿੱਚ ਵਿਚਰਦੇ ਫਿਰਦੇ ਨੇ, ਉਸ ਵਕਤ ਇੱਕ ਜਗ੍ਹਾ ਪਹੁੰਚੇ ਜਿਹਦਾ ਨਾਮ ਇਤਿਹਾਸ ਵਿੱਚ ਮੁੱਲੋਵਾਲ ਆਉਂਦਾ। ਦੇਖ ਗ੍ਰਾਮ ਗੁਰ ਠਾਂਡੇ ਰਹੇ, ਰੁਚਿਰ ਉਚਿਤ ਥਲ ਤਹਿ ਕੋ ਲਹੇ। ਜਦੋਂ ਸਤਿਗੁਰੂ ਜੀ ਨੇ ਉਸ ਨਗਰ ਦਾ ਨਜ਼ਾਰਾ ਵੇਖਿਆ, ਬੜੀ ਸੁੰਦਰ ਜਗ੍ਹਾ ਸੀ, ਬੜਾ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਸੀ। ਉਸ ਵਕਤ ਸਤਿਗੁਰੂ ਜੀ ਨੇ ਉੱਥੇ ਡੇਰਾ ਕੀਤਾ। ਡੇਰਾ ਕੀਨ ਗਰੀਬ ਨਿਵਾਜ, ਅਪਰ ਟਿਕਾਇਓ ਸਕਲ ਸਮਾਜ। ਗਰੀਬ ਨਿਵਾਜ ਸਤਿਗੁਰੂ ਜੀ ਨੇ ਉੱਥੇ ਜਦੋਂ ਡੇਰਾ ਕੀਤਾ, ਔਰ ਜਿੰਨੇ ਵੀ ਨਾਲ ਸਿੱਖ ਸਨ, ਹੋਰ ਜੋ ਵੀ ਸਮਾਜ ਸੀ, ਉਹ ਸਾਰਿਆਂ ਨੂੰ ਉੱਥੇ ਟਿਕਾਣਾ ਕੀਤਾ। ਬੀਤ ਗਈ ਘਟਕਾ ਜੁਗ ਜਬੈ, ਮਈਆ ਗੋਂਦਾ ਦੋਨੋਂ ਤਬੈ। ਦੋ ਕੁ ਘੜੀਆਂ ਬੀਤੀਆਂ, ਉੱਥੇ ਫਿਰ ਕੀ ਹੋਇਆ, ਦੋ ਸਿੱਖ ਆਏ। ਇੱਕ ਦਾ ਨਾਮ ਦੱਸਿਆ ਗਿਆ ਭਾਈ ਮਈਆ ਜੀ, ਤੇ ਇੱਕ ਹੈ ਭਾਈ ਗੋਂਦਾ ਜੀ। ਇਹ ਜਦੋਂ ਸਤਿਗੁਰਾਂ ਕੋਲ ਆਏ, ਆ ਨਿਬੰਧਨਾ ਕੀਨਸ ਗੁਰ ਕੋ, ਬੈਠੇ ਨਿਕਟ ਭਾਉ ਕਰੇ ਉਰ ਕੋ। ਹੁਣ ਆ ਕੇ ਜਿਸ ਤਰ੍ਹਾਂ ਗੁਰੂ ਘਰ ਦੀ ਮਰਿਆਦਾ, ਸਿੱਖ ਆ ਕੇ ਸਤਿਗੁਰਾਂ ਨੂੰ ਮੱਥਾ ਟੇਕਦਾ, ਉਹਨਾਂ ਨੇ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਸਤਿਗੁਰਾਂ ਦੇ ਕੋਲ ਬੈਠ ਗਏ। ਹਿਰਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਉਹਨਾਂ ਦੇ। ਸ੍ਰੀ ਸਤਿਗੁਰ ਤਿੰਨ ਸਾਥ ਬਖਾਨਾ, ਆਨੋ ਸੁੰਦਰ ਜਲ ਹਿਤ ਪਾਨਾ। ਉਸ ਵਕਤ ਸਤਿਗੁਰੂ ਜੀ ਉਹਨਾਂ ਸਿੱਖਾਂ ਨੂੰ ਬੜੇ ਪ੍ਰੇਮ ਭਾਵ ਨਾਲ ਕਹਿਣ ਲੱਗੇ ਕਿ ਹੇ ਸਿੱਖੋ, ਇਸ ਤਰ੍ਹਾਂ ਕਰੋ, ਸੁੰਦਰ ਭਾਵ ਬਹੁਤ ਹੀ ਸਵੱਛ ਸਾਫ ਸੁਥਰਾ ਜਲ ਲਿਆਓ, ਜਿਹਨੂੰ ਕਿ ਪੀਤਾ ਜਾਵੇ। ਮਾਰਗ ਸਗਰੇ ਸ਼ਰਮ ਕੋ ਹਰਬੇ, ਹੱਥ ਨਿਪਾਮ ਪਖਾਰਨ ਕਰਬੇ। ਕਿ ਇਸ ਤਰ੍ਹਾਂ ਰਸਤੇ ਵਿੱਚ ਜਿਹੜਾ ਆਪਾਂ ਚੱਲਦੇ ਆਏ ਹਾਂ, ਬਹੁਤ ਥੱਕ ਗਏ ਹਾਂ, ਉਸ ਤੋਂ ਇਲਾਵਾ ਜਲ ਨੂੰ ਛਕਾਂਗੇ ਔਰ ਹੱਥਾਂ ਪੈਰਾਂ ਨੂੰ ਵੀ ਧੋਵਾਂਗੇ, ਜਿਹਦੇ ਨਾਲ ਕੀ ਹੈ ਰਸਤੇ ਦੀ ਥਕਾਵਟ ਦੂਰ ਹੋ ਜਾਏਗੀ। ਸੁਨ ਗੋਂਦੇ ਤਬ ਬਾਕ ਉਚਾਰਾ, ਇਹ ਜੋ ਕੂਪ ਨੀਰ ਬੋ ਖਰਾ। ਉਸ ਵਕਤ ਜਿਹੜਾ ਇਹ ਸਿੱਖ ਆਏ ਨੇ ਦੋ, ਭਾਈ ਮਈਆ ਤੇ ਭਾਈ ਗੋਂਦਾ ਜੀ, ਦੂਸਰੇ ਨੰਬਰ ਵਾਲਾ ਜਿਹੜਾ ਸਿੱਖ ਹੈ ਭਾਈ ਗੋਂਦਾ, ਇਹਨੇ ਹੱਥ ਜੋੜ ਕੇ ਬਚਨ ਕਿਹਾ, ਪਾਤਸ਼ਾਹ ਜੀ ਇਹ ਜਿਹੜਾ ਖੂਹ ਹੈ ਨਾ, ਜਿਹੜਾ ਕੋਲ ਆਪਣੇ ਵਿਖਦਾ ਪਿਆ, ਇਹਦਾ ਸਾਰਾ ਪਾਣੀ ਖਾਰਾ ਹੈ, ਪੀਣ ਦੇ ਕੰਮ ਨਹੀਂ ਆਉਂਦਾ। ਕੰਕਰ ਬੀਚ ਪਰੇ ਜੋ ਸਮੂਹ, ਗ੍ਰਾਮ ਨਾ ਲੇਵੇ ਹੈ ਜਲ ਇਸ ਖੂਹ। ਸਤਿਗੁਰੂ ਜੀ ਇਸ ਖੂਹ ਦੇ ਵਿੱਚ ਬੜੇ ਪੱਥਰ ਬਹੁਤ ਰੋੜੇ ਡਿੱਗੇ ਪਏ ਨੇ, ਤੇ ਜਿਹੜੇ ਪਿੰਡ ਦੇ ਲੋਕ ਨੇ, ਇੱਥੇ ਨਗਰ ਦੇ ਰਹਿਣ ਵਾਲੇ, ਕੋਈ ਵੀ ਇਸ ਖੂਹ ਦੇ ਵਿੱਚੋਂ ਪਾਣੀ ਨਹੀਂ ਲੈਂਦਾ। ਹੁਕਮ ਆਪ ਕੋ ਜੇ ਆਬੇ ਹੋਏ, ਬਾਹਰ ਕੂਪ ਦੂਰ ਹੈ ਸੋਏ। ਉਹਨਾਂ ਸਿੱਖਾਂ ਨੇ ਫਿਰ ਸਤਿਗੁਰੂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਅਰਜ਼ ਕੀਤੀ ਕਿ ਗਰੀਬ ਨਿਵਾਜ ਜੀ, ਇਸ ਖੂਹ ਦਾ ਪਾਣੀ ਕੀ ਹੋਇਆ ਜੇ ਖਾਰੇ, ਤੁਹਾਡਾ ਹੁਕਮ ਹੋਵੇ, ਤੁਹਾਡੀ ਆਗਿਆ ਹੋਵੇ, ਤੇ ਸ਼ਹਿਰ ਤੋਂ ਬਾਹਰ ਇੱਕ ਹੋਰ ਖੂਹ ਹੈ, ਉੱਥੋਂ ਜਾ ਕੇ ਅਸੀਂ ਤੁਹਾਡੇ ਹੁਕਮ ਅਨੁਸਾਰ ਜਲ ਲੈ ਆਉਂਦੇ ਹਾਂ।
ਤਹਾਂ ਜਾਏ ਕਰ ਜਲ ਕੋ ਲਿਆਵੇਂ, ਲੱਗੈ ਬਿਲਮ ਪਰ ਆਛੋ ਆਵੇ।
ਸਤਿਗੁਰੂ ਜੀ ਇਸ ਨਗਰ ਤੋਂ ਬਾਹਰ ਜਿਹੜਾ ਖੂਹ ਹੈ, ਉੱਥੋਂ ਜਾ ਕੇ ਅਸੀਂ ਜਲ ਲੈ ਆਉਂਦੇ ਹਾਂ, ਥੋੜਾ ਜਿਹਾ ਸਮਾਂ ਜ਼ਰੂਰ ਲੱਗੇਗਾ, ਪਰ ਉੱਥੋਂ ਜਲ ਜ਼ਰੂਰ ਵਧੀਆ ਮਿਲ ਜਾਏਗਾ। ਸਗਰੋ ਗ੍ਰਾਮ ਤਹਾਂ ਤੇ ਆਨੇ, ਪੀਵਤ ਪਾਣੀ ਦਿਨ ਗੁਜ਼ਰਾਨੇ। ਉਹ ਸਿੱਖ ਅਰਜ਼ ਕਰਨ ਲੱਗੇ, ਸਤਿਗੁਰੂ ਜੀ ਉਹੀ ਜੋ ਪਿੰਡ ਤੋਂ ਬਾਹਰ, ਨਗਰ ਤੋਂ ਬਾਹਰ ਜੋ ਖੂਹ ਹੈ, ਸਾਰੇ ਨਗਰ ਵਾਸੀ ਉਸ ਖੂਹ ਤੋਂ ਜਲ ਲਿਆਉਂਦੇ ਨੇ, ਤੇ ਉਹਦੇ ਨਾਲ ਹੀ ਸਾਰਿਆਂ ਦਾ ਗੁਜ਼ਾਰਾ ਚੱਲਦਾ ਹੈ।
ਕਠਨ ਲਿਆਏ ਬੋ ਸਭ ਕੋ ਹੈ, ਤਉ ਲਿਆਏ ਨਿਕੋ ਤਿਸ ਲਹੇ।
ਤੇ ਸਿੱਖ ਫਿਰ ਅਰਜ਼ ਕਰਦਾ, ਸਤਿਗੁਰੂ ਜੀ ਉਥੋਂ ਪਾਣੀ ਲਿਆਉਣਾ ਬਹੁਤ ਹੀ ਕਠਿਨ ਹੈ, ਬਹੁਤ ਹੀ ਔਖਾ ਹੈ, ਪਰ ਫਿਰ ਵੀ ਇਸ ਕਰਕੇ ਲਿਆਉਂਦੇ ਹਾਂ ਕਿਉਂਕਿ ਪਾਣੀ ਉੱਥੇ ਬੜਾ ਵਧੀਆ ਸਾਫ਼ ਔਰ ਸਵੱਛ ਹੈ। ਨੀਰ ਕਠਿਨ ਤਾਂ ਲਿਆਵਨ ਕੇਰੀ, ਸ੍ਰੀ ਸਤਿਗੁਰ ਸੁਣ ਕੇ ਤਿਸ ਬੇਰੀ। ਤੇ ਗੁਰੂ ਦਾ ਸੁਭਾਅ ਹੁੰਦਾ ਕਿ ਜਦੋਂ ਵੀ ਸਿੱਖ ਦੇ ਉੱਤੇ ਕਿਸੇ ਤਰ੍ਹਾਂ ਦਾ ਸੰਕਟ ਹੋਵੇ, ਇਹ ਨਹੀਂ ਕਿ ਵੱਡਾ ਸੰਕਟ ਹੋਵੇ ਤੇ ਸਤਿਗੁਰੂ ਤਾਂ ਹੀ ਸੁਣਦੇ ਨੇ, ਸਿੱਖ ਦੇ ਉੱਤੇ ਭਾਵੇਂ ਛੋਟਾ ਸੰਕਟ ਭਾਵੇਂ ਵੱਡਾ ਸੰਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਦੁੱਖ ਤਕਲੀਫ ਹੋਵੇ, ਗੁਰੂ ਜੀ ਜੋ ਹਨ ਉਸੇ ਵਕਤ ਸਿੱਖ ਵੱਲ ਧਿਆਨ ਦਿੰਦੇ ਨੇ, ਉਹਦੇ ਦੁੱਖ ਨੂੰ ਦੂਰ ਕਰ ਦਿੰਦੇ ਨੇ। ਜਦੋਂ ਸਤਿਗੁਰੂ ਜੀ ਨੇ ਭਾਈ ਗੋਂਦੇ ਦੀ ਇਹ ਗੱਲ ਸੁਣੀ ਕਿ ਪਾਣੀ ਨੂੰ ਨਗਰ ਤੋਂ ਬਾਹਰੋਂ ਲੈ ਕੇ ਆਈਦਾ, ਪਰ ਸਤਿਗੁਰੂ ਜੀ ਲਿਆਉਣ ਵਿੱਚ ਬੜੀ ਕਠਿਨਤਾ ਹੁੰਦੀ ਹੈ, ਬੜਾ ਦੁੱਖ ਹੁੰਦਾ, ਉਸ ਵਕਤ ਸਤਿਗੁਰੂ ਜੀ ਨੇ ਕੀ ਕਿਰਪਾ ਕੀਤੀ, ਤਿੰਨ ਪਰ ਕਰਨ ਹੇਤ ਉਪਕਾਰਾ, ਕਹਿਓ ਬਾਕ ਇਹ ਹੋਏ ਨਾ ਖਾਰਾ। ਸਤਿਗੁਰੂ ਜੀ ਦਾ ਬਚਨ ਜੋ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਗੁਰੂ ਦੇ ਬਚਨ ਬਾਰੇ ਦੱਸਿਆ ਜਾਂਦਾ ਕਿ ਗੁਰੂ ਦਾ ਜੋ ਬਚਨ ਹੈ ਉਹ ਜੀਵ ਦੇ ਸਦਾ ਨਾਲ ਹੈ। ਇਹ ਨਹੀਂ ਜੇ ਕਿਸੇ ਗੁਰੂ ਨੇ ਬਚਨ ਕਿਸੇ ਸਮੇਂ ਕਰ ਦਿੱਤਾ, ਆਉਣ ਵਾਲੇ ਸਮੇਂ ਵਿੱਚ ਜਦੋਂ ਉਹ ਸਤਿਗੁਰੂ ਜੀ ਜੋਤੀ ਜੋਤ ਸਮਾ ਜਾਂਦੇ ਨੇ ਤੇ ਇੱਕ ਹੋਰ ਨਵਾਂ ਸੂਰਜ ਜਿਹੜਾ ਦੁਨੀਆਂ ਨੂੰ ਰੋਸ਼ਨਾਈ ਕਰਨ ਵਾਸਤੇ, ਲੋਕਾਈ ਦਾ ਭਲਾ ਕਰਨ ਵਾਸਤੇ ਆਉਂਦਾ, ਇਹ ਨਹੀਂ ਕਿ ਪਿਛਲੇ ਗੁਰੂ ਦਾ ਬਚਨ ਜੋ ਹੈ ਸਮਾਪਤ ਹੋ ਜਾਂਦਾ, ਨਹੀਂ। ਸਤਿਗੁਰੂ ਕਹਿੰਦੇ ਨੇ ਕਿ ਉਹ ਐਸਾ ਨਾ ਹੀ ਪਾਣੀ ਚ ਡੁੱਬਦਾ, ਨਾ ਹੀ ਉਹਨੂੰ ਚੋਰ ਲੈ ਕੇ ਜਾ ਸਕਦਾ, ਨਾ ਹੀ ਉਹਨੂੰ ਅੱਗ ਸਾੜ ਸਕਦੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ, ਤਸਕਰ ਨਹੀਂ ਲੇਵੈ, ਪਾਹਿ ਨਾ ਸਾਕੈ ਜਾਲੇ। ਇਹ ਗੁਰੂ ਕੇ ਬਚਨ ਦੀ ਗੱਲ ਹੈ। ਉਹੀ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਉਹਨਾਂ ਸਿੱਖਾਂ ਤੇ ਪਰ ਉਪਕਾਰ ਕਰਨ ਵਾਸਤੇ ਬਚਨ ਕੀ ਕੀਤਾ, ਉਹ ਇਹ ਖੂਹ ਦਾ ਜਲ ਖਾਰਾ ਨਹੀਂ, ਇਹ ਤੇ ਬੜਾ ਵਧੀਆ। ਵਿੱਚ ਤੇ ਕੰਟਕ ਸਕਲ ਕਢਾਓ, ਉਪਰ ਤੇ ਸੁੰਦਰ ਕਰਵਾਓ। ਹੁਣ ਸਤਿਗੁਰੂ ਜੀ ਦਾ ਬਚਨ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਜਦੋਂ ਕਿਰਪਾ ਕਰਨੀ ਹੁੰਦੀ ਹੈ, ਬਚਨ ਕਰਨਾ ਹੁੰਦਾ, ਤੇ ਸਿੱਖ ਜੇ ਬਚਨ ਹੀ ਨਾ ਮੰਨੇ ਤੇ ਅੱਗੋਂ ਇਹ ਸੋਚੇ ਕਿ ਗੁਰੂ ਆਪ ਆ ਕੇ ਹੀ ਮੇਰੇ ਕੋਲ ਕਰੇ। ਇੱਕ ਬੜੀ ਅਸੀਂ ਕਹਾਣੀ ਸੁਣਦੇ ਹੁੰਦੇ ਹਾਂ ਕਿ ਕੋਈ ਪੁਜਾਰੀ ਸੀ ਮੰਦਰ ਵਿੱਚ, ਹੁਣ ਉਧਰ ਪਾਣੀ ਆ ਗਿਆ ਬਹੁਤ ਸਾਰਾ, ਹੁਣ ਉੱਥੋਂ ਬਚਣ ਦਾ ਇੱਕੋ ਤਰੀਕਾ ਸੀ ਕਿ ਤੁਰੰਤ ਉੱਥੋਂ ਦੌੜ ਪਵੇ, ਦੂਸਰਾ ਤਰੀਕਾ ਨਹੀਂ ਸੀ। ਜੇ ਦੂਸਰਾ ਹੋਰ ਕੋਈ ਤਰੀਕਾ ਸੀ ਉਹ ਕੀ ਸੀ, ਉਹ ਮੈਂ ਅਰਜ਼ ਕਰਦਾ। ਪਾਣੀ ਜਦੋਂ ਆ ਕੇ ਉੱਪਰ ਨੂੰ ਚੜਿਆ, ਹੁਣ ਪੌੜੀਆਂ ਦੇ ਮੁਤਾਬਕ ਮੰਦਰ ਦੀ ਉਚਾਈ ਕਾਫੀ ਸੀ, ਪਾਣੀ ਜਿਉਂ ਹੀ ਪੌੜੀਆਂ ਦੇ ਉੱਤੇ ਆਇਆ, ਹੁਣ ਇਹਦੇ ਕੋਲ ਪਹੁੰਚਣ ਲੱਗਾ, ਇਹ ਮੰਦਰ ਦੀ ਛੱਤ ਤੇ ਪਹੁੰਚ ਗਿਆ। ਇੱਕ ਉਸ ਵਕਤ ਜਲ ਪਾਣੀ ਵਿੱਚ ਤਰਨ ਵਾਲਾ ਇੱਕ ਤੈਰਾਕ ਆਇਆ, ਉਹਨੇ ਕਿਹਾ ਕਿ ਪੁਜਾਰੀ ਜੀ, ਪੰਡਿਤ ਜੀ, ਆ ਜਾਓ ਮੇਰੇ ਕੋਲ, ਮੈਂ ਤੁਹਾਨੂੰ ਕਿਨਾਰੇ ਲਗਾ ਦਿੰਦਾ। ਇਹਦਾ ਜਵਾਬ ਸੀ ਨਹੀਂ, ਮੇਰੇ ਭਗਵਾਨ ਮੇਰੇ ਕੋਲ ਬਚਾਏਗੇ, ਮੇਰਾ ਰੱਬ ਮੈਨੂੰ ਆ ਕੇ ਬਚਾਏਗਾ। ਠੀਕ ਹੈ ਜੀ, ਉਹ ਤੁਰ ਗਿਆ। ਉਸ ਤੋਂ ਬਾਅਦ ਕੁਛ ਸਿਪਾਹੀ ਆਏ, ਉਹਨਾਂ ਨੇ ਆਪਣੀ ਕਿਸ਼ਤੀ ਰਾਹੀਂ ਆਏ, ਆ ਕੇ ਕਿਹਾ ਉਹ ਤੁਹਾਨੂੰ ਬਚਾ ਲਈਏ। ਫਿਰ ਉਹੀ ਜਵਾਬ, ਮੈਨੂੰ ਮੇਰੇ ਭਗਵਾਨ ਬਚਾਣਗੇ। ਫਿਰ ਉਹ ਚਲੇ ਗਏ। ਕਰਦੇ ਕਰਾਂਦੇ ਅਜਿਹਾ ਸਮਾਂ ਆਇਆ ਕਿ ਡੁੱਬ ਕੇ ਮਰ ਗਿਆ। ਤੇ ਇੱਕ ਕਹਾਣੀ ਹੈ, ਇਹਦੇ ਮੁਤਾਬਕ ਦੱਸਦੇ ਨੇ ਕਿ ਭਗਵਾਨ ਜੋ ਹੈ ਉਹ ਇੱਕ ਵਸੀਲਾ ਬਣਾਉਂਦਾ, ਗੁਰੂ ਦਾ ਬਚਨ ਹੁੰਦਾ। ਇਹ ਨਾ ਇਨਸਾਨ ਸੋਚ ਕੇ ਬੈਠ ਜੇ ਕਿ ਗੁਰੂ ਹੀ ਮੇਰੇ ਕੋਲ ਹੁਣ ਆ ਜਾਵੇ, ਗੁਰੂ ਦਾ ਬਚਨ ਥੋੜਾ ਨਹੀਂ ਹੁੰਦਾ। ਠੀਕ ਹੈ, ਗੁਰੂ ਵੀ ਜਾ ਕੇ ਕੰਮ ਸਵਾਰਦਾ, ਇਹ ਚੀਜ਼ ਨੂੰ ਮੈਂ ਤਰਕ ਵਿੱਚ ਨਹੀਂ ਲੈ ਰਿਹਾ ਕਿ ਗੁਰੂ ਸਵਾਰਦਾ ਨਹੀਂ, ਗੁਰੂ ਵੀ ਸਵਾਰਦਾ, ਪਰ ਗੁਰੂ ਦਾ ਬਚਨ ਘੱਟ ਤੇ ਨਹੀਂ ਹੁੰਦਾ। ਜੇ ਗੁਰਬਾਣੀ ਕਹਿ ਰਹੀ ਹੈ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਕਿ ਗੁਰੂ ਦਾ ਬਚਨ ਇਨਸਾਨ ਦੇ ਨਾਲ ਵਸਦਾ, ਜੀਵ ਦੇ ਨਾਲ ਨਿਭਦਾ ਹੈ, ਤੇ ਫਿਰ ਕੀ ਇਨਸਾਨ ਨੂੰ ਉਹਦੇ ਤੇ ਪ੍ਰਤੀਤ ਨਹੀਂ ਲਿਆਉਣੀ ਚਾਹੀਦੀ। ਅਖੀਰ ਜਦੋਂ ਇਹ ਮਰ ਕੇ ਦਰਗਾਹ 'ਚ ਚਲਾ ਗਿਆ, ਜਾ ਕੇ ਲੱਗਾ ਲੜਨ ਆਪਣੇ ਭਗਵਾਨ ਨਾਲ, ਮੈਨੂੰ ਬਚਾਉਣ ਨਹੀਂ ਆਇਆ, ਸਾਰੀ ਉਮਰ ਤੇਰੀ ਪੂਜਾ ਪ੍ਰਤਿਸ਼ਠਾ ਕੀਤੀ ਹੈ। ਭਗਵਾਨ ਕਹਿਣ ਲੱਗੇ, ਮੈਂ ਤੇ ਆਇਆ ਸੀ, ਤੂੰ ਨਹੀਂ ਤਿਆਰ ਹੋਇਆ। ਕਹਿਣ ਲੱਗਾ, ਮੈਂ, ਤੁਸੀਂ ਆਉਂਦੇ ਮੈਂ ਤਿਆਰ ਨਾ ਹੁੰਦਾ। ਭਗਵਾਨ ਕਹਿਣ ਲੱਗੇ, ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ ਸੀ। ਮੈਂ ਜਦੋਂ ਇਹ ਪਹਿਲਾਂ ਇੱਕ ਉਸ ਗ੍ਰਾਮ ਦੇ ਇੱਕ ਇਨਸਾਨ, ਇੱਕ ਮਨੁੱਖ ਦੇ ਰੂਪ ਵਿੱਚ ਆਵਾਜ਼ ਮਾਰੀ ਤਾਂ ਨਹੀਂ ਤੁਸੀਂ ਆਏ, ਜੇ ਇੱਕ ਤੈਰਾਕ ਦੇ ਰੂਪ 'ਚ ਆਇਆ ਤਾਂ ਨਹੀਂ ਤੁਸੀਂ ਆਏ, ਇੱਕ ਜੇ ਮੈਂ ਉਸ ਸਿਪਾਹੀ ਦੇ ਅੰਦਰੋਂ ਪ੍ਰੇਰਨਾ ਕਰਕੇ ਤੁਹਾਨੂੰ ਬੁਲਾਇਆ ਤਾਂ ਨਹੀਂ ਆਏ। ਮੇਰਾ ਅਰਜ਼ ਕਰਨ ਤੋਂ ਭਾਵ, ਸਾਧ ਸੰਗਤ ਜੀ, ਕਿ ਗੁਰੂ ਦਾ ਬਚਨ ਹੁੰਦਾ ਔਰ ਇਨਸਾਨ ਉਹਦੇ ਉੱਤੇ ਕਿੰਤੂ ਕਰਕੇ ਬੈਠਾ ਰਹੇ ਕਿ ਬਚਨ ਹੁੰਦੇ ਹੀ ਰਹਿੰਦੇ ਨੇ, ਗੁਰੂ ਆਪ ਆ ਕੇ ਕਰੇ। ਇੱਕ ਵਾਰ ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦੇ ਕੋਲ ਕਿਸੇ ਨੇ ਅਰਜ਼ ਕੀਤੀ, ਸਤਿਗੁਰੂ ਜੀ ਫੈਕਟਰੀ ਬਣਾਈ ਹੈ, ਉੱਥੇ ਚਰਨ ਪਾਓ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਖੁਸ਼ੀਆਂ ਨੇ, ਹੁਣ ਬਚਨ ਹੋ ਗਿਆ, ਪਰ ਪ੍ਰਤੀਤ ਵੀ ਬਹੁਤ ਮੁਸ਼ਕਲ ਹੈ। ਪ੍ਰਤੀਤ ਆ ਜਾਵੇ ਤੇ ਗੱਲ ਹੀ ਨਿਬੜ ਜੇ ਸਾਰੀ, ਫਿਰ ਤੇ ਰੋਲਾ ਹੀ ਮੁੱਕ ਜਾਣ। ਰੋਲਾ ਹੀ ਇਹ ਹੈ ਕਿ ਪ੍ਰਤੀਤ ਨਹੀਂ ਆਉਂਦੀ ਇਨਸਾਨ ਨੂੰ, ਨਹੀਂ ਸਤਿਗੁਰੂ ਜੀ ਚਰਨ ਪਾਓ। ਪਾਤਸ਼ਾਹੀ ਨੇ ਫਿਰ ਕਿਹਾ ਹੁਣ ਸਮਾਂ ਨਹੀਂ, ਖੁਸ਼ੀਆਂ ਨੇ। ਭਲੇ ਇਨਸਾਨ, ਤੈਨੂੰ ਖੁਸ਼ੀਆਂ ਮਿਲ ਰਹੀਆਂ, ਗੁਰੂ ਦਾ ਬਚਨ ਵਾਰਤ ਹੋ ਗਿਆ, ਹੋਰ ਕੀ ਚਾਹੀਦਾ? ਨਹੀਂ ਜੀ, ਚਰਨ ਪਾਓ। ਸਤਿਗੁਰੂ ਚੱਲ ਪਏ, ਚਰਨ ਪਾਏ, ਪਰ ਖੁਸ਼ੀ ਤੇ ਨਾ ਹੋਈ। ਸਤਿਗੁਰੂ ਜੀ ਪੁੱਛਿਆ ਖੁਸ਼ ਹੈ? ਹਾਂਜੀ ਬਹੁਤ ਖੁਸ਼। ਸਤਿਗੁਰੂ ਕਹਿਣ ਲੱਗੇ ਮੈਂ ਖੁਸ਼ ਨਹੀਂ। ਇਨਸਾਨ ਜਿਹੜਾ, ਜੇ ਲਿਖਿਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਜਿੱਥੇ ਲਿਖਿਆ ਕਿ ਆਕਾਸ਼ ਪਤਾਲ ਅੱਗ ਹਰ ਇੱਕ ਚੀਜ਼ ਉਹਦੇ ਹੁਕਮ ਚ, ਪਰ ਹੈਰਾਨੀ ਹੈਰਾਨੀ ਦੀ ਗੱਲ ਜਦੋਂ ਹੁਕਮ ਚੋਂ ਬਾਹਰ ਹੋਇਆ, ਬੰਦਾ ਹੋਇਆ, ਕਦੀ ਅੱਗ ਹੁਕਮ ਤੋਂ ਬਾਹਰ ਨਹੀਂ ਹੋਈ, ਆਕਾਸ਼ ਹੁਕਮ ਤੋਂ ਬਾਹਰ ਨਹੀਂ ਹੋਇਆ, ਧਰਤੀ ਹੁਕਮ ਤੋਂ ਬਾਹਰ ਨਹੀਂ ਹੋਈ, ਸੂਰਜ ਰੋਜ਼ ਚੜ੍ਹਦਾ ਹੁਕਮ ਤੋਂ ਬਾਹਰ ਨਹੀਂ ਹੋਇਆ। ਕਦੀ ਹੋਇਆ ਕਿ ਸੂਰਜ ਸਵੇਰ ਦੀ ਬਜਾਏ ਰਾਤ ਨੂੰ ਚੜ੍ਹ ਜੇ? ਬੜੀ ਹੈਰਾਨੀ ਦੀ ਗੱਲ ਹੈ, ਜਦੋਂ ਇਨਸਾਨ ਹੀ ਹੁੰਦਾ ਉਲਟ, ਕਦੀ ਉਹਦੀ ਬਣਾਈ ਕਾਇਨਾਤ ਵਿੱਚੋਂ ਕੋਈ ਚੀਜ਼ ਉਲਟ ਨਹੀਂ ਹੋਈ, ਕਿਉਂਕਿ ਉਹਦੇ ਬਚਨ ਨੂੰ ਸਮਝਣਾ ਮੁਸ਼ਕਲ ਹੈ। ਹੁਣ ਇੱਥੇ ਸਤਿਗੁਰੂ ਜੀ ਨੇ ਕੀ ਕੀਤਾ? ਇਹ ਤੇ ਨਹੀਂ, ਕੁਛ ਹੋਰ ਨਹੀਂ ਕੀਤਾ, ਉਹ ਚ ਕੋਈ ਦਵਾਈ ਨਹੀਂ ਪਾ ਦਿੱਤੀ ਖੂਹ ਦੇ ਵਿੱਚ, ਇੱਕ ਬਚਨ ਕੀਤਾ। ਬਚਨ ਬਹੁਤ ਵੱਡੀ ਚੀਜ਼ ਹੈ, ਬੜੀ ਪ੍ਰਬਲ ਸ਼ਕਤੀ ਆ ਉਹਦੇ ਵਿੱਚ, ਪਰ ਸਮਝ ਆ ਜੇ ਇਨਸਾਨ ਨੂੰ। ਹੁਣ ਸਿੱਖ ਵੀ ਐਵੇਂ ਜਿਹਾ ਹੋਵੇ ਜਿਹਨੂੰ ਵਿਸ਼ਵਾਸ ਹੋਵੇ, ਤੇ ਅੱਗੋਂ ਗੁਰੂ ਦਾ ਬਚਨ ਹੋ ਜਾਏ, ਤੇ ਸਾਧ ਸੰਗਤ ਜੀ ਸਭ ਕੁਛ ਹੋ ਸਕਦਾ ਵਧੀਆ। ਹੁਣ ਸਤਿਗੁਰੂ ਜੀ ਨੇ ਇੱਥੇ ਜਦੋਂ ਬਚਨ ਕੀਤਾ ਕਿ ਇਸ ਤਰ੍ਹਾਂ ਕਰੋ, ਇਹ ਖੂਹ ਜਿਹੜਾ ਜਿਹਨੂੰ ਤੁਸੀਂ ਖਾਰਾ ਕਹਿੰਦੇ ਹੋ, ਖਾਰਾ ਨਹੀਂ, ਇਹਦੇ ਵਿੱਚੋਂ ਜੋ ਕੰਡੇ ਨੇ, ਹੋਰ ਕੂੜਾ ਕਰਕਟ ਹੈ, ਜੋ ਵੀ ਪੱਥਰ ਆਦਿਕ ਨੇ, ਸਾਰਾ ਬਾਹਰ ਕੱਢ ਕੇ ਉਸ ਤੋਂ ਬਾਅਦ ਇਸ ਖੂਹ ਦੀ ਮੁਰੰਮਤ ਕਰਾ ਕੇ ਵਧੀਆ ਤਰੀਕੇ ਨਾਲ ਇਹਨੂੰ ਸੁੰਦਰ ਬਣਾਓ। ਹੋਏ ਮਧੁਰ ਜਲ ਸੀਤਲ ਅਬੈ ਪੀਵੋ ਗ੍ਰਾਮ ਬਿਖੈ ਨਰ ਸਬੈ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਬਚਨ ਕੀਤਾ ਕਿ ਇਹ ਜਲ ਜਿਹੜਾ ਬਹੁਤ ਹੀ ਮਿੱਠਾ, ਬਹੁਤ ਹੀ ਸਵਾਦਲਾ ਹੋ ਜਾਏਗਾ, ਆਪ ਵੀ ਪੀਵੋ ਤੇ ਨਗਰ ਦੇ ਸਾਰੇ ਲੋਕਾਂ ਨੂੰ ਪਿਆਓ। ਪ੍ਰਥਮ ਹਮਾਰੇ ਕਾਰਨ ਲਿਆਵਹੋ, ਵਾਹਿਗੁਰੂ ਕਹਿ ਕਰ ਮੁਖ ਪਾਵਹੋ। ਗਰੀਬ ਨਵਾਜ ਪਾਤਸ਼ਾਹੀ ਨੇ ਬਚਨ, ਗੁਰੂ ਜੀ ਦੇ ਬਚਨ ਨੂੰ ਮੰਨ ਕੇ ਉਸ ਖਾਰੇ ਜਲ ਨੂੰ ਜਦੋਂ ਲੈ ਕੇ ਆਇਆ, ਸ੍ਰੀ ਸਤਿਗੁਰ ਜਬ ਪੀਵਨ ਕਰਿਓ ਸੀਤਲ ਮਧੁਰ ਸਵਾਦ ਕੋ ਭਰਿਓ। ਜਦੋਂ ਹੀ ਸ੍ਰੀ ਸਤਿਗੁਰੂ ਜੀ ਨੇ ਆਪਣੇ ਸ੍ਰੀ ਮੁਖ ਦੇ ਵਿੱਚ ਉਹ ਜਲ ਪਾਉਣਾ ਕੀਤਾ, ਛਕਣਾ ਕੀਤਾ, ਤੇ ਸਾਧ ਸੰਗਤ ਜੀ ਉਹ ਜਲ ਜਿਹੜਾ ਸੀਤਲ ਤੋਂ ਭਾਵ ਠੰਡਾ ਔਰ ਬੜਾ ਸਵਾਦਿਸ਼ਟ ਜਲ ਬਣ ਗਿਆ, ਜਿਹੜਾ ਕਿ ਬਿਲਕੁਲ ਖਾਰਾ ਸੀ ਪਹਿਲਾਂ। ਤ੍ਰਿਪਤ ਹੋਏ ਕਰ ਬਾਕ ਬਖਾਨਾ ਇਹ ਤੋ ਸੁੰਦਰ ਮਧੁਰ ਮਹਾਨਾ। ਸਤਿਗੁਰੂ ਜੀ ਖੁਸ਼ੀ ਵਿੱਚ ਆ ਕੇ, ਮੌਜ ਵਿੱਚ ਆ ਕੇ ਉਸ ਜਲ ਨੂੰ ਛਕ ਕੇ ਤ੍ਰਿਪਤ ਹੋ ਕੇ ਇਹ ਵਾਕ ਕੀਤਾ, ਉਹ ਸਿੱਖੋ ਇਹ ਜਲ ਤੇ ਬੜਾ ਹੀ ਸੁੰਦਰ ਹੈ, ਬੜਾ ਹੀ ਮਧੁਰ ਹੈ, ਬਹੁਤ ਹੀ ਸਵਾਦਿਸ਼ਟ ਜਲ ਹੈ। ਅਬ ਤੇ ਕੂਪ ਗੁਰੂ ਕੋ ਹੋਏ ਅਪਰ ਜੇ ਇਹਾਂ ਲਗਾਵ ਸਿਕੋਏ। ਸਤਿਗੁਰੂ ਜੀ ਨੇ ਬਚਨ ਕੀਤਾ, ਅੱਜ ਤੋਂ ਇਹ ਜਿਹੜਾ ਖੂਹ ਹੈ ਗੁਰੂ ਦਾ ਖੂਹ ਹੋਇਆ, ਪਰ ਅਪਰ ਗੁਰੂ ਜਬ ਪੀਓ ਪੁਨ ਮਈਏ ਔਰ ਗੋਂਦੇ ਪੀਓ। ਜਦੋਂ ਹੀ ਸਤਿਗੁਰੂ ਜੀ ਨੇ ਜਲ ਛਕਿਆ ਸੀ, ਉਸ ਤੋਂ ਬਾਅਦ ਉਹ ਸਿੱਖ ਜਿਹੜੇ ਦੋ ਸਤਿਗੁਰੂ ਜੀ ਕੋਲ ਆਏ ਸੀ, ਭਾਈ ਮਈਆ ਤੇ ਭਾਈ ਗੋਂਦਾ ਜੀ, ਫਿਰ ਉਹਨਾਂ ਨੇ ਜਦੋਂ ਜਲ ਛਕਿਆ, ਪਾਏ ਸਵਾਦ ਜਲ ਕੋ ਬਿਸਮਾਏ ਗੁਰ ਪਗ ਪੰਕਜ ਸ਼ਰਧ ਵਧਾਏ। ਕਵੀ ਜੀ ਦੱਸਦੇ ਨੇ ਜਦੋਂ ਉਹਨਾਂ ਦੋਵਾਂ ਸਿੱਖਾਂ ਨੇ ਉਸ ਖੂਹ ਦੇ ਜਲ ਨੂੰ ਛਕਿਆ ਤੇ ਬੜੇ ਹੈਰਾਨ ਹੋ ਗਏ, ਬਿਸਮ ਹੋ ਗਏ, ਬਿਸਮ ਅਵਸਥਾ ਚ ਪਹੁੰਚ ਗਏ। ਅਜਿਹੀ ਅਵਸਥਾ ਜਿਹਦੇ ਵਿੱਚ ਸਾਧ ਸੰਗਤ ਜੀ ਕੋਈ ਬਚਨ ਨਹੀਂ, ਕੋਈ ਸੋਚ ਸ਼ਕਤੀ ਨਹੀਂ, ਕੁਛ ਮਹਿਸੂਸ ਸ਼ਕਤੀ ਨਹੀਂ, ਭਾਵ ਇਨਸਾਨ ਬਿਲਕੁਲ ਅਜਿਹੀ ਅਵਸਥਾ ਵਿੱਚ ਪਹੁੰਚ ਗਿਆ ਜਿੱਥੇ ਜਾ ਕੇ ਉਹਨੂੰ ਸੁੱਧ ਬੁੱਧ ਹੀ ਕੋਈ ਨਹੀਂ ਰਹਿੰਦੀ। ਅਜਿਹੀ ਗੁਰੂ ਜੀ ਦੀ ਬਖਸ਼ਿਸ਼ ਵੇਖ ਕੇ ਕਿ ਸਿਰਫ ਇੱਕ ਬਚਨ ਦੇ ਨਾਲ ਕੁਛ ਹੀ ਪਲਾਂ ਦੇ ਵਿੱਚ ਸਤਿਗੁਰੂ ਜੀ ਨੇ ਖਾਰੇ ਖੂਹ ਨੂੰ ਮਿੱਠਾ ਕਰ ਦਿੱਤਾ। ਬਸ ਇਸ ਤਰ੍ਹਾਂ ਕੀ ਹੋਇਆ, ਉਹ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਢਹਿ ਪਏ ਤੇ ਬੜੀ ਉਹਨਾਂ ਦੀ ਸ਼ਰਧਾ ਵੱਧ ਗਈ। ग्राम बिखै पई कथा अनूप श्री गुरु मीठा की नसकूप। सतगुरु जी का यह वृतांत ये जो कहानी ये साखी सी अजे ही बख्शिश होई के उपमा तो रहत कवि जी कहते ने अनूप पई कथा अनूप अनूप तो भाव है उपमा रहत जेदे नाल तशबीह दे के असी कह नहीं सकते कि इस तरह की गल है जां उहदे बराबर किसी चीज नूं दस सकीए कि इस तरह सतगुरु जी ने कृपा कीती सी। भाव जो सतगुरु जी दी ओ कथा है उपमा तो परे है उहदी उपमा नहीं कोई कर सकदा। ओ वाली कथा सारे नगर हर पासे फैल गई सारे हैरान हुंदे ने कि सतगुरु जी ने एक खारा खूह जिहड़ा ओ मिठा कर दिता।
सर्ब भाव तर बंधन करही अनक पांत के गुणन उचरही।
सारे जिन्ने भी ए सतगुरु जी दी कथा नू सुनदे ने कौतक नू श्रवण करदे ने साध संगत जी बहुत ही प्यार दे नाल सतगुरां नू वंदना करदे ने नमस्कार करदे ने ते कई तरीकियां नाल ओ सतगुरु जी दे गुणां नू गाउंदे ने कि सतगुरु ऐसा है अजिही कृपा करदा है। भाव जिन्ने किसे दे मूंह ने ओने ही वार ओने ही ढंग नाल ओ सतगुरु जी दे इतिहास नू गा रहे ने उहनां दी सिफत नू कर रहे ने।
इक दोए दिन गुर उहां गुजारे उपदेशत सतनाम सुखरे।
कवि जी फिर लिखदे ने एक दो दिन होर सतगुरु जी ने उस जगह ते रहना कीता ते फिर कीता की उपदेश कीता। केदा उपदेश? सत्य नाम जो सच्चा नाम है और सुखारे जिहड़ा सुख देण वाला है उस नाम का उपदेश किया। सेवा गोंदे नीक ना करी हिरदय अधिक ना श्रद्धा धरी। उस वकत ये जेड़े दो सिख आए सी एक है भाई मैया जी ते एक है भाई गोंदा। ये जेड़ा भाई गोंदे इन्हें कवि जी कहिंदे ने कोई ज्यादा वधिया ढंग नाल सेवा ना कीती ना ही इहदे मन विच श्रद्धा उत्पन्न होई। फिर अपर होते सो करते रहे जथा शक्त उर प्रीति लहे। पर होर जिहड़े सिख सी ओह बड़े प्रेम भाव दे नाल अंदर श्रद्धा रख के सतगुरु जी दी सेवा कर रहे ने।
श्री गुर तिनको पाग बंधाई आबे तुम चौधर ले होए सो थाई।
सतगुरु जी ने उस वकत जेड़े सिख निमाणे ने जेड़े नीवे होके सेवा कर रहे ने उना नू की किता फिर सतगुरु जी ने वड्याई दिती उना दे सिर ते पग बनाई भाव उना नू चौधरता बख्श दिती ते ए किया अब तुम चौधर ले हो इस थाई। भाव इस जगह इस नगर विच तुसी वड्डे चौधरी होगे तुहाडा हुक्म चलेगा। बनहो ग्राम के मुख्य उदारे तुमरे अनुसारी होए सारे। सतगुरु बचन कीता के तुहाडे अनुसार ए सारे चलणगे। उस वक्त फिर की होया सुने गोंदा आयो तबे ताए हाथ जोर कर कहो सुनाए। जदों ए भाई गोंदा एदे बारे दसदे ने कि पहला ए कोई वड्डा चौधरी सी इथों दा कोई वड्डे अहुदे ते सी। हुण इन्हें जदों वेख्या कि सारी जिहड़ी पदवी मेरे कोलों खो के इन्हां निमाणियां जिहां नूं दे दित्ती सतगुरां ने इह आ के फिर हथ जोड़ के बेनती करन लगा चौधर ता मेरे घर माही अपर किसी को मिल है नाही। फिर आके निम्रता वाली गल नहीं फिर आके सतगुरां नाल सवाल जवाब करके कहंदे सतगुरु जी चौधर ता ते मेरे घर सी भाव मैं ही इथों दा वड्डी वड्डा चौधरी सी हुक्म मेरा चलदा सी। जद मेरा हुक्म चलदा ते फिर होर किसे नूं चौधर ता किवें मिल सकदी है।
है हमेश ते मम अनुसारे बसें ग्राम में जे नर सारे।
ए जड़ा गोंदा है ए कहन लगा सतगुरु जी हमेशा तो ही ये रीत साडे चलदी आ रही है ए जिन्ने नगर दे वासी ने मेरे अधीन होके रहंदे ने। अपर चौधरी किम ठहरावो रंकन को पद ऊच बिठावो। इथे आके फिर सतगुरां कोल सवाल करदा है कहन लगा सतगुरु जद सारी चौधरता मेरे कोल है फिर तुसी इन्हां नूं किवें चौधरी बना सकदे हो। ਤੇ ਫਿਰ ਉਸ ਤੋਂ ਵੱਡੀ ਗੱਲ ਇੰਨੀ ਅਨੁਚਿਤ ਗੱਲ ਕਰ ਰਹੇ ਹੋ, ਇਹ ਤੇ ਹੋ ਨਹੀਂ ਸਕਦਾ ਕਿ ਗਰੀਬਾਂ ਨੂੰ ਤੁਸੀਂ ਉੱਚਾ ਚੱਕ ਰਹੇ ਹੋ। ਸਤ ਸੰਗਤ ਜੀ, ਜਦੋਂ ਇਨਸਾਨ ਗੁਰੂ ਕੋਲ ਹੀ ਆ ਕੇ ਤਰਕ ਵਿਤਰਕ ਕਰਨ ਲੱਗ ਪਏ, ਸਲਾਮ ਜਵਾਬ ਦੋਵੇਂ ਕਰੇ, ਫਿਰ ਲਿਖਿਆ ਮੁੰਡੋ ਕੁੱਥਾ ਜਾਏ, ਉੱਥੇ ਬਖਸ਼ਿਆ ਨਹੀਂ ਜਾਂਦਾ। ਇਹਦੇ ਕੋਲ ਆ ਕੇ ਸਵਾਲ ਜਵਾਬ ਕਰੇ ਤੇ ਇਹਨੂੰ ਆ ਕੇ ਸਮਝਾਵੇ, ਸਮਝੇ ਨਾ, ਸਿਆਣਾ ਆਪ ਬਣੇ ਫਿਰ ਗੱਲ ਨਹੀਂ ਬਣਦੀ। ਇਹ ਵੀ ਜਿਹੜੇ ਆ ਕੇ ਸਤਿਗੁਰੂ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਗਰੀਬ ਨੇ ਜਿਹੜੇ ਉਹਨਾਂ ਨੂੰ ਤੁਸੀਂ ਚੌਧਰੀ ਬਣਾ ਰਹੇ ਹੋ, ਤੇ ਸਤਿਗੁਰੂ ਜੀ ਜਿਨ੍ਹਾਂ ਦਾ ਇਹ ਵਾਕ ਹੈ, ਜਿਨ੍ਹਾਂ ਨੇ ਉਚਾਰਿਆ ਹੋਇਆ ਕਿ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਇਹ ਤੇ ਉਹਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ, ਉਹਦੀ ਨਜ਼ਰ ਹੈ। ਜਿਹਦੇ ਤੇ ਕਰ ਦੇਵੇ ਉਹ ਭਿਖਾਰੀ ਨੂੰ ਰਾਜਾ ਬਣਾ ਸਕਦਾ, ਤੇ ਜੇ ਕਿਤੇ ਨਜ਼ਰ ਉਪੱਠੀ ਜੇ ਕਰੇ ਸੁਲਤਾਨ ਹੁਕਾ ਹੁਕਰਾਏ ਦਾ, ਪਰ ਜੇ ਕਿਤੇ ਤੇ ਕਿਸੇ ਉੱਤੇ ਕਰੂਪ ਨਿਗਾਹ ਹੋ ਗਈ, ਵਕਰ ਨਿਗਾਹ ਹੋ ਗਈ, ਟੇਢੀ ਨਿਗਾਹ ਹੋ ਗਈ, ਤੇ ਸਾਹ ਸੰਗਤ ਜੀ ਉਹ ਸੁਲਤਾਨ ਜਿਹੜੇ ਨੇ ਉਹ ਵੀ ਘਾਹ ਵਿੱਚ ਮਿੱਟੀ ਵਿੱਚ ਰੁਲ ਜਾਂਦੇ ਨੇ। ਅਖੀਰ ਇਹ ਜਿਹੜਾ ਚੌਧਰੀ ਹੈ ਸਤਿਗੁਰਾਂ ਨੂੰ ਕਹਿਣ ਲੱਗਾ ਕਿ ਸਤਿਗੁਰੂ ਜੀ ਇਹ ਸਾਰੀ ਤਾਕਤ ਸਾਰੀ ਚੌਧਰਤਾ ਤੇ ਸਾਡੇ ਘਰ ਰਹਿੰਦੀ ਹੈ, ਪਰ ਤੁਸੀਂ ਇਸ ਗਰੀਬਾਂ ਨੂੰ ਉੱਚਾ ਕਿਉਂ ਕਰ ਰਹੇ ਹੋ? ਗੁਰੂ ਕਹਿਓ ਗੁੰਦੇ ਸੁਣ ਲੇ ਹੋ, ਪ੍ਰਥਮ ਚੌਧਰੀ ਤੁਮ ਸਭ ਕੇ ਹੋ। ਸਤਿਗੁਰਾਂ ਫਿਰ ਬਚਨ ਕੀਤਾ, ਹੇ ਭਾਈ ਗੁੰਦੇ ਮੇਰੀ ਗੱਲ ਸੁਣ ਲੈ, ਠੀਕ ਹੈ ਪਹਿਲਾਂ ਇਹ ਚੌਧਰਤਾ ਤੁਹਾਡੇ ਘਰ ਵਿੱਚ ਸੀ, ਅਬ ਤੁਮਰੇ ਘਰ ਰਹਿ ਨਾ ਕੋਏ, ਜਾਂ ਤੇ ਅਪਰ ਚੌਧਰੀ ਹੋਏ। ਹੁਣ ਇੱਕ ਗੱਲ ਸੁਣ ਲੈ, ਅੱਜ ਤੋਂ ਬਾਅਦ ਇਹ ਚੌਧਰਤਾ ਤੁਹਾਡੇ ਘਰ ਨਹੀਂ ਰਹੇਗੀ, ਇਹ ਵਡਿਆਈ ਤੁਹਾਡੇ ਘਰ ਨਹੀਂ ਰਹੇਗੀ, ਇਹ ਹੁਣ ਕਿਸੇ ਹੋਰ ਦੇ ਘਰ ਚਲੀ ਜਾਏਗੀ। ਜਾਂ ਤੇ ਅਪਰ ਚੌਧਰੀ ਹੋਏ, ਤਬ ਕੋ ਪੰਚਪਨੋ ਤਿਨ ਕੇਰ ਰਹਿਓ ਨਾ, ਪਏ ਸੋ ਅਪਰ ਬਡੇਰ। ਕਵੀ ਜੀ ਲਿਖਦੇ ਨੇ ਤਬ ਕੋ ਪੰਚਪਨੋ ਤਿਨ ਕੇਰ, ਭਾਵ ਉਸ ਤੋਂ ਬਾਅਦ ਫਿਰ ਉਹ ਜਿਹੜੇ ਗਰੀਬ ਲੋਕ ਸੀ, ਨੀਵੇਂ ਲੋਕ ਸੀ, ਜਿਨ੍ਹਾਂ ਨੇ ਸਤਿਗੁਰਾਂ ਨੂੰ ਪਰਮੇਸ਼ਰ ਜਾਣ ਕੇ, ਜਿਨ੍ਹਾਂ ਨੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਕਰਤਾ ਧਰਤਾ ਜਾਣ ਕੇ ਸ਼ਰਧਾ ਪ੍ਰੇਮ ਦੇ ਨਾਲ ਸੇਵਾ ਕੀਤੀ ਸੀ, ਇਹ ਫਿਰ ਚੌਧਰਤਾ ਉਹਨਾਂ ਗਰੀਬਾਂ ਦੇ ਘਰ ਗਈ। ਤੇ ਕਵੀ ਜੀ ਕਹਿੰਦੇ ਨੇ ਰਹਿਓ ਕਿ ਉਸ ਤੋਂ ਬਾਅਦ ਰਹਿਓ ਨਾ, ਭਏ ਸੋ ਅਪਰ ਵਡੇਰ, ਜਿਹੜੇ ਉਹ ਦੂਸਰੇ ਚੌਧਰੀ ਬਣਦੇ ਸੀ ਫਿਰ ਉਹ ਵੱਡੇ ਨਾ ਰਹਿ ਗਏ। ਸਤਿਗੁਰੂ ਜੀ ਦਾ ਬਚਨ ਉਵੇਂ ਦਾ ਪੂਰਾ ਲਾਗੂ ਹੋਇਆ, ਉਹ ਨੀਵੇਂ ਹੋ ਗਏ ਤੇ ਸਤਿਗੁਰੂ ਜੀ ਨੇ ਇਹਨਾਂ ਨੀਵਿਆਂ ਨੂੰ ਉੱਚਾ ਹੀ ਕਰ ਦਿੱਤਾ। ਪੁੰਨ ਸ੍ਰੀ ਗੁਰੂ ਨੇ ਕੀਨ ਸੇ ਪਿਆਨਾ, ਪਹੁੰਚੇ ਸੇਖੇ ਗ੍ਰਾਮ ਸਥਾਨਾ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਉਸ ਨਗਰ ਤੋਂ ਅੱਗੇ ਜਾਣਾ ਸ਼ੁਰੂ ਕੀਤਾ ਤੇ ਉਸ ਵਕਤ ਇੱਕ ਗ੍ਰਾਮ ਚ ਪਹੁੰਚੇ, ਇੱਕ ਨਗਰ ਚ ਪਹੁੰਚੇ, ਜਿਹਦਾ ਨਾਮ ਸੇਖੇ ਗ੍ਰਾਮ ਆਉਂਦਾ। ਛਾਇਆ ਜਲ ਕੋ ਸੁਖ ਜਹਿਰਾ, ਗ੍ਰਾਮ ਵਹਿਰ ਕੀ ਨਸ ਗੁਰ ਡੇਰਾ। ਉਸ ਗ੍ਰਾਮ ਵਿੱਚ, ਨਗਰ ਵਿੱਚ ਜਦੋਂ ਗਏ, ਉਸ ਵਕਤ ਵੇਖਿਆ ਕਿ ਦਰਖਤਾਂ ਦੀ ਬੜੀ ਵਧੀਆ ਸੰਘਣੀ ਛਾਂ ਵੇਖ ਕੇ, ਔਰ ਜਲ ਪਾਣੀ ਦਾ ਇੰਤਜ਼ਾਮ ਉੱਥੇ ਵੇਖ ਕੇ ਕਿ ਬੜਾ ਵਧੀਆ, ਇੱਥੇ ਸਤਿਗੁਰੂ ਜੀ ਨੇ ਉੱਥੇ ਫਿਰ ਡੇਰਾ ਕੀਤਾ। ਤਹਾਂ ਜਾਟ ਜੀਵੰਦਾ ਰਹੇ, ਨਾਮ ਤੇ ਲੋਕਾਂ ਤਿਸ ਕੋ ਕਹੇ। ਉੱਥੇ ਇੱਕ ਜੱਟ ਸੀ ਜਿਹਦੇ ਬਾਰੇ ਦੱਸਿਆ ਜਾਂਦਾ ਕਿ ਉਹਦੀ ਗੋਤ ਹੈ ਜਵੰਦਾ ਤੇ ਉਹਦਾ ਨਾਮ ਹੈ ਤਿਲੋਕਾ। ਉਹ ਜਿਹੜਾ ਜੱਟ ਹੈ, ਬਹੁ ਗ੍ਰਾਮਨ ਕੋ ਬੜ ਸਰਦਾਰ, ਜਿਸਕੇ ਲੋਕ ਬ੍ਰਿੰਦ ਅਨੁਸਾਰ। ਉਹ ਜਿਹੜੇ ਜੱਟ ਬਾਰੇ ਦੱਸਦੇ ਨੇ, ਬੜਾ ਵੱਡਾ ਸਰਦਾਰ ਸੀ, ਬਹੁਤ ਜ਼ਮੀਨ ਜਾਇਦਾਦ ਸੀ ਉਹਦੇ ਕੋਲ, ਬਹੁਤ ਸਾਰੇ ਲੋਕ ਉਸ ਦੇ ਅਧੀਨ ਸਨ। ਸਿੱਖ ਬਿਰਾਗੀ ਕੋ ਸੋ ਅਹੈ, ਤਿਸ ਕੇ ਹੁਕਮ ਵਿਖੇ ਨਿਤ ਰਹੇ। ਪਰ ਉਹ ਜਿਹੜਾ ਜੱਟ ਹੈ, ਉਹ ਇੱਕ ਵਿਰਾਗੀ ਦਾ ਸਿੱਖ ਹੈ, ਉਹਦੇ ਹੁਕਮ ਵਿੱਚ ਚੱਲਦਾ। ਸੋ ਸਾਧ ਸੰਗਤ ਜੀ, ਸਮਾਂ ਵੀ ਹੋ ਚੁੱਕਿਆ, ਸਤਿਗੁਰੂ ਜੀ ਨੇ ਜਿਸ ਤਰ੍ਹਾਂ ਇਹ ਕੋਤਕ ਕੀਤੇ ਨੇ, ਕਿਸ ਤਰ੍ਹਾਂ ਕਿਸੇ ਦਾ ਭਲਾ ਕੀਤਾ, ਕਵੀ ਜੀ ਨੇ ਜੋ ਵੀ ਇਤਿਹਾਸ ਨੂੰ ਲਿਖਣਾ ਕੀਤਾ ਹੈ, ਤੇ ਇਸ ਤੋਂ ਅੱਗੇ ਜਾ ਕੇ ਇਹ ਜਿਹੜਾ ਤਿਲੋਕਾ ਜੱਟ ਹੈ, ਇਹਦੇ ਤੇ ਸਤਿਗੁਰੂ ਜੀ ਕਿਵੇਂ ਕਿਰਪਾ ਕਰਦੇ ਨੇ, ਔਰ ਇਹਦੇ ਸਾਰੇ ਵਰਤਾਂਤ ਨੂੰ ਕੱਲ ਅਰਜ਼ ਕੀਤੀ ਜਾਏਗੀ। ਸੋ ਸਾਰੇ ਸਤਿਗੁਰਾਂ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।